ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਗਿਆਨੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ।
ਦੋਹਰਾ ਵਿਸਾ ਗੋਪੀ ਤੁਲਸੀਆਂ ਭਾਰਦਵਾਜੀ ਬਿਪਰ, ਗੋਇੰਦ ਕਈ ਪਾਇੜਾ ਆਏ ਮਿਲ ਕਰ ਸ਼ਿਪਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਸੰਗੀ ਜਨੋ, ਅਕਾਲ ਪੁਰਖ ਅੰਤਰ ਜੰਮ ਦੀ ਬਖਸ਼ਿਸ਼ ਦਾ ਸਦਕਾ ਬਿਰਤੀਆਂ ਨੂੰ ਇਕਾਗਰ ਕਰੀਏ। ਗੁਰੂ ਨਾਨਕ ਦੇਵ ਸਾਹਿਬ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾ ਗੱਦੀ ਦੇ ਰੱਥ ਦੇ ਉੱਤੇ ਸੁਭਾਵਮਾਨ ਹੋ ਕੇ, ਜਿਵੇਂ ਸੂਰਜ ਦਾ ਸੁਭਾਅ ਸਾਰਿਆਂ ਨੂੰ ਪ੍ਰਕਾਸ਼ ਕਰਦਾ ਹੈ, ਗੁਰੂ ਦਾ ਸੁਭਾਅ ਸਾਰਿਆਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦੇ। ਹਨੇਰੇ ਨੂੰ ਖਾਲਸਾ ਜੀ ਕੋਈ ਨਹੀਂ ਚਾਹੁੰਦਾ, ਹਨੇਰੇ 'ਚ ਦੁੱਖ ਪ੍ਰਾਪਤ ਹੁੰਦਾ। ਇਸ ਤਰ੍ਹਾਂ ਅਗਿਆਨ ਦੇ ਹਨੇਰੇ ਵਿੱਚ ਹੀ ਸਤਸੰਗ ਜੀ ਦੁੱਖ ਹੈ। ਆ ਹਨੇਰਾ ਆਪਾਂ ਪ੍ਰਕਾਸ਼ ਦੁਆਰਾ ਚੱਕ ਦਿੰਦੇ ਹਾਂ, ਲੇਕਿਨ ਖਾਲਸਾ ਜੀ ਅਗਿਆਨ ਦਾ ਹਨੇਰਾ ਗੁਰੂ ਬਿਨਾਂ ਨਹੀਂ ਕੋਈ ਚੱਕ ਸਕਦਾ। ਜਿਤਨੀ ਅੰਮ੍ਰਿਤਮਈ ਬਾਣੀ ਹੈ ਇਹ ਸਭ ਖਾਲਸਾ ਜੀ ਗਿਆਨ ਦਾ ਪ੍ਰਕਾਸ਼ ਕਰਨ ਵਾਸਤੇ ਹੀ ਆਪ ਜੀ ਨੇ ਪ੍ਰਗਟ ਕੀਤੀ ਹੈ। ਵਾਹਿਗੁਰੂ ਗਿਆਨ ਸਰੂਪ ਹੈ, ਗੁਰਬਾਣੀ ਵੀ ਭਾਈ ਗਿਆਨ ਸਰੂਪ ਹੈ, ਗੁਰੂ ਭਾਈ ਪਰਮੇਸ਼ਰ ਇੱਕ ਹੋਇਆ ਕਰਦੇ ਹਨ। ਆਪ ਸੱਚੇ ਪਾਤਸ਼ਾਹ ਡਿੱਠੇ ਸਭੇ ਥਾਵ ਨਹੀਂ ਤਦ ਜਿਹਾ, ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮ ਲਜਾਹੇ ਨਹਾਇਆ ਰਾਮਦਾਸ ਸਰ। ਜਨਮਾਂ ਜਨਮਾਂ ਦੇ ਪਾਪਾਂ ਦੀ ਨਿਵਿਰਤੀ ਕਰਨ ਵਾਲਾ ਪਾਵਨ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਹੈ। ਸੰਸਾਰ ਦੇ ਜੀਵ ਆਵਾਗਮਨ ਵਿੱਚ ਤੁਰੇ ਫਿਰਦੇ ਹਨ, ਲੇਕਿਨ ਭਾਈ ਤੀਰਥ ਤੋਂ ਅਚੱਲ ਹੈ। ਅਨੇਕਾਂ ਪਾਪੀਆਂ ਦੀ ਮੈਲ ਪਿੱਛੇ ਲਾ ਦਿੱਤੀ, ਹੁਣ ਲਾ ਰਿਹਾ ਅੱਗੇ ਨੂੰ ਵੀ ਲਹੇਗੀ। ਸਾਬਣ ਜਿਵੇਂ ਕਦੇ ਮੈਲਾ ਨਹੀਂ ਹੋਇਆ, ਮੈਲੇ ਕੱਪੜੇ ਨਾਲ ਲੱਗ ਕਰਕੇ ਉਹ ਮੈਲ ਕੱਪੜੇ ਮੈਲੇ ਦੀ ਲਾਹ ਦਿੰਦਾ ਹੈ। ਤੀਰਥ ਪਰਮੇਸ਼ੁਰ ਦਾ ਨਾਮ ਕਦੇ ਮੈਲਾ ਨਹੀਂ ਹੋਇਆ ਕਰਦਾ। ਸੋ ਸਤਸੰਗਤ ਜੀ, ਗੁਰੂ ਅਰਜਨ ਦੇਵ ਜੀ ਦੇ ਪਾਸ ਬਹੁਤ ਹੀ ਸਾਦੇ ਸਾਦੇ ਨਾਵਾਂ ਵਾਲੇ ਸਿੱਖ ਹਨ। ਭੋਲੇ ਭਾਏ ਮਿਲੇ ਰਗ ਰਾਇਆ, ਪਰਮੇਸ਼ੁਰ ਭੋਲੇ ਭਾਵਨਾ ਮਿਲਦਾ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਚਤਰਾਈ ਦੇ ਨਾਲ ਸਤਸੰਗ ਜੀ ਪਰਮੇਸ਼ੁਰ ਨਹੀਂ ਮਿਲਦਾ, ਮਨ ਦੀ ਚਤਰਾਈ ਨਾਲ ਹੁਸ਼ਿਆਰੀ ਨਾਲ ਨਹੀਂ ਮਿਲਦਾ, ਧਨ ਦੇ ਨਾਲ ਨਹੀਂ ਮਿਲਦਾ। ਗੋਬਿੰਦ ਭਾਉ ਭਗਤ ਦਾ ਭੁੱਖਾ ਪਰਮੇਸ਼ੁਰ ਪ੍ਰੇਮ ਦਾ ਭੁੱਖਾ ਹੈ, ਨਿਸ਼ਕਪਟ ਹਿਰਦੇ ਦਾ ਭੁੱਖਾ ਹੈ। ਪ੍ਰੇਮ ਟਿਕਦਾ ਕਿੱਥੇ ਹੈ? ਜਿੱਥੇ ਹਿਰਦਾ ਨਿਸ਼ਕਪਟ ਹੈ, ਜਿੱਥੇ ਛਲ ਹੁਸ਼ਿਆਰੀ ਹਰ ਵੇਲੇ ਸਤਸੰਗ ਜੀ ਇਤਿਆਦਿਕ ਔਗੁਣਾਂ ਦਾ ਭਰਿਆ ਹੋਇਆ ਹਿਰਦਾ, ਉੱਥੇ ਪ੍ਰੇਮ ਨਹੀਂ ਹੈ। ਸੋ ਪ੍ਰੇਮੀ ਜਨੋ, ਜਿਸ ਪ੍ਰਕਾਰ ਆਪ ਭਾਵਨਾ ਧਾਰ ਕੇ ਗੁਰੂ ਕੀ ਹਜ਼ੂਰੀ 'ਚ ਬੈਠੇ ਹੋ, ਸਾਕਸ਼ਾਤ ਪ੍ਰਤੱਖ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਹਨ, ਜੋ ਆਪ ਜੀ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਔਰ ਸਿੱਖ ਪੁੱਛਦੇ ਹਨ, ਪ੍ਰਸ਼ਨ ਕਰਦੇ ਨੇ, ਉਹ ਪ੍ਰਸ਼ਨ ਆਪਣੇ ਹਿਰਦੇ ਵਿੱਚ ਵੀ ਉਵੇਂ ਜਿਵੇਂ ਬਣਿਆ ਹੋਇਆ ਹੈ, ਉਹਦਾ ਉੱਤਰ ਸਤਸੰਗ ਜੀ ਆਪਾਂ ਵੀ ਸੁਣੀਏ। ਆਪ ਬਿਰਤੀਆਂ ਨੂੰ ਇਕਾਗਰ ਕਰੋ।
ਦੋਹਰਾ ਵਿਸਾ ਗੋਪੀ ਤੁਲਸੀਆਂ,
ਇਹ ਸਤਸੰਗ ਜੀ ਭਾਰਦਵਾਜੀ ਬਿਪਰ, ਭਾਰਦਵਾਜ ਗੋਤ ਹੈ ਬ੍ਰਾਹਮਣਾਂ ਦਾ, ਸਾਰਸਵਤ ਗੋਤ ਹੈ ਭਾਰਦਵਾਜ, ਰਿਖੀ ਹੋਇਆ ਹਿੰਦੁਸਤਾਨ ਦੇ ਅੰਦਰ। ਜਿਹੜੇ ਰਿਖੀ ਨੇ ਸਭ ਤੋਂ ਪਹਿਲਾਂ ਗ੍ਰਸਤੀਆਂ ਦਾ ਭਲਾ ਸੋਚਿਆ, ਨਹੀਂ ਤਾਂ ਸਾਰੇ ਰਿਖੀ ਮੁਨੀ ਕਹਿੰਦੇ ਸੀ ਬਈ ਗ੍ਰਸਤੀ ਲੋਕ ਤਾਂ ਨਰਕਾਂ ਨੂੰ ਜਾਣਗੇ, ਇਹਨਾਂ ਨੂੰ ਅਧਿਕਾਰ ਹੀ ਨਹੀਂ, ਇਹਨਾਂ ਉਹਨਾਂ ਨੇੜੇ ਲੱਗਣ ਦਿਓ, ਇਹ ਨਹੀਂ ਭਜਨ ਕਰ ਸਕਦੇ। ਭਾਰਦਵਾਜ ਨੇ ਸਤਸੰਗ ਜੀ ਇਹ ਦੇਵਤਿਆਂ ਦੇ ਗੁਰੂ ਬ੍ਰਹਸਪਤ ਦਾ ਲੜਕਾ ਹੈ, ਬੜੀ ਦੀਰਘ ਆਜੂ ਵਾਲਾ, ਇਹਨੇ ਪ੍ਰਾਗਰਾਜ ਤੀਰਥ ਦੇ ਉੱਤੇ ਸਤਸੰਗ ਜੀ ਮਾਘ ਦੇ ਮਹੀਨੇ ਸਾਰੇ ਭਾਰਤ ਵਰਸ਼ ਵਿੱਚ ਗ੍ਰਹਿਸਥੀਆਂ ਦੇ ਥਾਂ ਥਾਂ 'ਤੇ ਢੰਡੋਰੇ ਦਿੱਤੇ ਕਿ ਆਓ ਭਾਈ ਪਾਵਨ ਤੀਰਥ ਦੇ ਉੱਤੇ। ਮਾਘ ਦੇ ਮਹੀਨੇ 'ਚ ਕੁਦਰਤੀ ਲੋਕਾਂ ਨੂੰ ਵਿਹਲ ਹੁੰਦਾ, ਖੇਤੀਆਂ ਆਦਿਕਾਂ ਕਰਨ ਵਾਲਿਆਂ ਨੂੰ ਵੀ, ਸਾਰਿਆਂ ਨੂੰ ਇਕੱਤਰ ਕਰਕੇ ਪਰਮੇਸ਼ੁਰ ਦਾ ਚਿੰਤਨ ਕਰਵਾਉਣਾ ਕਿ ਸੰਗਤ ਕਰਨਗੇ ਤਾਂ ਇਹਨਾਂ ਦੀ ਵੀ ਕਲਿਆਣ ਹੋ। ਉਹ ਭਾਰਦਵਾਜ ਗੋਤ ਚੱਲਿਆ ਖਾਲਸਾ ਜੀ ਬ੍ਰਾਹਮਣਾਂ ਦਾ। ਇਹ ਭਾਰਦਵਾਜ ਜੀ ਇਹ ਬ੍ਰਾਹਮਣ ਸਨ, ਇੱਕ ਵਿੱਸਾ ਹੈ, ਇੱਕ ਗੋਪੀ ਹੈ, ਇੱਕ ਤੁਲਸੀ ਹੈ, ਇਹ ਤਿੰਨ ਹਨ।
ਗੋਇੰਦਾ ਕਈ ਭਾਈੜਾ,
ਇੱਕ ਸਤਸੰਗ ਜੀ ਭਾਈੜਾ ਤੇ ਗੋਇੰਦ, ਇਹ ਦੋਨੋਂ ਘਈ ਗੋਤ ਦੇ ਹਨ। ਇਹ ਪੰਜੇ ਇਕੱਠੇ ਹੋ ਕੇ ਆਏ
ਮਿਲ ਕਰ ਸ਼ਿਪਰਾ,
ਛੇ ਜੀ ਜਣੇ ਆ ਕਰਕੇ
ਚੌਪਈ ਬੰਧਨ ਕਰ ਬੈਠੇ ਸਭ ਪਾਸ।
ਗੁਰੂ ਅਰਜਨ ਦੇਵ ਜੀ ਚਰਨਾਂ ਤੇ ਮੱਥਾ ਟੇਕ ਕੇ ਬੈਠ ਗਏ ਕੋਲੇ।
ਹੱਥ ਜੋੜ ਕੇ ਨੀ ਅਰਦਾਸ,
ਹੱਥ ਜੋੜ ਕੇ ਪੰਜਾਂ ਸਿੱਖਾਂ ਨੇ ਬੇਨਤੀ ਕੀਤੀ,
ਗੁਰੂ ਗਰੀਬ ਨਵਾਜ ਸੁਣਾਈਏ,
ਮਹਾਰਾਜ ਜੀ ਸਾਨੂੰ ਇੱਕ ਕਿਰਪਾ ਕਰਕੇ ਦੱਸੋ ਸੁਣਾਓ।
ਦਵੈ ਸ਼ਬਦਨ ਮੈਂ ਸੰਸੇ ਪਾਈਏ,
ਸ਼ਬਦ ਨੇ ਗੁਰਬਾਣੀ ਦੇ ਅੰਦਰ ਦੋ ਉਚਾਰੇ ਹੋਏ ਇੱਕੇ ਹੀ ਭਗਤ ਦੇ ਨੇ, ਨਾਮ ਦੇਵ ਜੀ ਦੇ, ਪਰ ਦੋਨਾਂ 'ਚ ਫਰਕ ਬਹੁਤ ਹੈ। ਉਹ ਉਸ ਸ਼ਬਦ ਤੋਂ ਉਹ ਉਲਟ ਹੈ, ਉਹ ਤੋਂ ਉਹ ਉਲਟ ਹੈ। ਜੇ ਬਕਤੇ ਹੋ ਦੋ ਹੋਣ ਫਿਰ ਵੀ ਹੋ ਜਾਂਦਾ ਵੀ ਚਲੋ ਉਹਦੇ ਖਿਆਲ ਹੋਰ ਹੋਣਗੇ, ਉਹਦੇ ਖਿਆਲ ਹੋਰ ਹੋਣਗੇ। ਇਹ ਕਿਰਪਾ ਕਰਕੇ ਦੱਸੋ ਸਾਨੂੰ ਸ਼ਬਦਾਂ ਦਾ ਅਰਥਾਂ ਦਾ ਇਹ ਪਤਾ ਨਹੀਂ ਲੱਗਦਾ।
ਦਵੈ ਬਲ ਰਾਗਨ ਵਿਖੇ ਟਕਾਏ,
ਦੋ ਥਾਵਾਂ ਤੇ ਦੋ ਥਲ, ਦੋ ਥਾਵਾਂ ਦੇ ਉੱਤੇ ਸ਼ਬਦ ਰਾਗਾਂ 'ਚ ਟਿਕਾਏ ਹੋਏ ਨੇ, ਭਾਵ ਲਿਖੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ।
ਦੋਨੋਂ ਮੈਂ ਵਿਰੋਧ ਦਿਖ ਪਾਏ,
ਦੋਨਾਂ ਵਿੱਚ ਆਪਸੀ ਵਿਰੋਧ ਤਾਈ ਹੈ।
ਏਕ ਭਗਤ ਕੇ ਦੋ ਸਹਾਏ,
ਇੱਕੇ ਨਾਮ ਦੇ ਭਗਤ ਦੇ ਦੋਨੋਂ ਸ਼ਬਦ ਹਨ।
ਪਾਂਡੇ ਤੁਮਰਾ ਰਾਮ ਚੰਦ ਸੋ,
ਇੱਕ ਤਾਂ ਪੰਗਤੀ ਇਹ ਹੈ ਸ਼ਬਦ ਦੀ, ਪਾਂਡੇ ਤੁਮਰਾ ਰਾਮ ਚੰਦ ਸੋ ਪੀ ਆਵਤ ਦੇਖਿਆ ਥਾ। ਇੱਥੇ ਰਾਮ ਚੰਦ ਨੂੰ ਨਿੰਦਿਆ ਹੋਇਆ ਦੇਖ ਪ੍ਰਤੀਤ ਹੁੰਦਾ, ਨਿੰਦਿਆ ਨਹੀਂ ਹੋਇਆ, ਪ੍ਰਤੀਤ ਹੁੰਦਾ ਆਪਾਂ ਨੂੰ ਕਿ ਨਿੰਦਿਆ। ਜਿਵੇਂ ਸਤਸੰਗਤ ਜੀ ਰੱਸੀ ਸੱਪ ਨਹੀਂ, ਲੇਕਿਨ ਰੱਸੀ ਸੱਪ ਪ੍ਰਤੀਤ ਹੁੰਦੀ ਹੈ। ਉਹ ਕਾਹਤੇ ਅਗਿਆਨ ਹਨੇਰੇ ਕਰਕੇ, ਜੇ ਹਨੇਰਾ ਚੱਕਿਆ ਜਾਵੇ ਫਿਰ ਕਾਹਨੂੰ ਪ੍ਰਤੀਤ ਹੋਵੇ। ਇਸੇ ਤਰ੍ਹਾਂ ਸਤਸੰਗਤ ਜੀ ਜਿੱਥੇ ਕਿਤੇ ਗੁਰੂ ਗ੍ਰੰਥ ਸਾਹਿਬ 'ਚ ਨਿੰਦਿਆ ਪ੍ਰਤੀਤ, ਮੈਂ ਫਲਾਣੇ ਦੀ ਨਿੰਦਿਆ ਕੀਤੀ ਹੈ, ਉਹ ਆਪਾਂ ਨੂੰ ਪ੍ਰਤੀਤ ਹੁੰਦੀ, ਆਪਾਂ ਨੂੰ ਗਿਆਨ ਨਹੀਂ ਹੈ। ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ, ਸਤਿਗੁਰੂ ਕਿਸੇ ਦਾ ਬੁਰਾ ਨਹੀਂ ਤੱਕਦੇ। ਪਰ ਜੇ ਕਿਸੇ ਚੀਜ਼ ਤੋਂ ਸਤਸੰਗ ਜੀ ਕਿਸੇ ਨੂੰ ਛਡਾਉਣਾ ਹੋਵੇ, ਕਈ ਵਾਰੀ ਕਿਸੇ ਥਾਂ 'ਤੇ ਕਿਸੇ ਨੂੰ ਲਾਉਣਾ ਪੈਂਦਾ ਹੈ, ਫਿਰ ਉੱਥੋਂ ਸਤਸੰਗ ਜੀ ਹਟਾਉਣਾ ਵੀ ਪੈਂਦਾ। ਜਿੰਨਾ ਚਿਰ ਲੋੜ ਹੈ ਲਾਉਣ ਦੀ ਉੱਥੇ ਲਾ ਵੀ ਦੇਈਦਾ ਹੈ, ਜਦੋਂ ਨਹੀਂ ਉੱਥੇ ਲੋੜ ਫਿਰ ਉਹਨੂੰ ਹਟਾਉਣਾ ਵੀ ਪੈਂਦਾ। ਜੇ ਕਹੀਏ ਵੀ ਅੱਗੇ ਤੂੰ ਲਾਇਆ ਕਿਉਂ ਸੀ, ਮੈਂ ਨਹੀਂ ਉਹਨੂੰ ਹਟਦਾ, ਉਦੋਂ ਲੋੜ ਸੀ। ਬੱਚੇ ਤੋਂ ਤੁਰਿਆ ਨਹੀਂ ਜਾਂਦਾ, ਮਾਂ ਗਡੀਰਾ ਫੜਾ ਦਿੰਦੀ ਹੈ, ਕਹਿੰਦੀ ਲੱਗ ਗਏ ਨੂੰ ਫੜ, ਇਹਨੂੰ ਕੁੱਟ ਕੁੱਟ ਕੇ ਫੜਾਉਂਦੀ ਹੈ। ਹੱਥਾਂ 'ਤੇ ਸਤਸੰਗਤ ਜੀ ਹੱਥ ਫੜ ਫੜ ਕੇ ਗਡੀਰੇ ਨੂੰ ਚਮੇੜਦੀ ਹੈ, ਉਹ ਰੋਂਦਾ ਉਹ ਫੜਦਾ ਨਹੀਂ। ਜਦੋਂ ਫਿਰ ਗਿੱਝ ਜਾਂਦਾ, ਫਿਰ ਜਦੋਂ ਤੁਰਨ ਲੱਗ ਜਾਂਦਾ, ਉਹ ਛਡਾਉਂਦੀ ਹੈ, ਉਹ ਛੱਡਦਾ ਨਹੀਂ। ਹੁਣ ਮਾਂ ਮੂਰਖ ਹੈ ਕਿ ਬੱਚਾ ਮੂਰਖ ਹੈ? ਉਹ ਵੀ ਸਮਾਂ ਸੀ ਜਦੋਂ ਮਾਂ ਗਡੀਰਾ ਫੜਾਉਂਦੀ ਸੀ, ਉਹ ਫੜਦਾ ਨਹੀਂ ਸੀ, ਕੁੱਟ ਕੁੱਟ ਕੇ ਫੜਾਉਂਦੀ ਸੀ ਬਈ ਤੁਰਨ ਗਿੱਝ ਜਾਵੇ। ਜਦੋਂ ਤੁਰਨ ਲੱਗ ਗਿਆ ਬਈ ਹੁਣ ਇਹ ਗਡੀਰੇ ਤੇ ਥੋੜ੍ਹੇ ਸਾਰੀ ਉਮਰ ਤੁਰੀ ਜਾਣਾ ਇਹਨੇ, ਹੁਣ ਇਹਦੀਆਂ ਲੱਤਾਂ 'ਚ ਬਲ ਹੋ ਗਿਆ, ਉਦੋਂ ਛਡਾਉਂਦੀ ਹੈ, ਫਿਰ ਛੱਡਦਾ ਨਹੀਂ, ਫਿਰ ਕੁੱਟ ਕੇ ਛਡਾਉਂਦੀ ਹੈ। ਜਦੋਂ ਫੜਾਇਆ ਉਦੋਂ ਵੀ ਬੱਚਾ ਕੁੱਟਿਆ, ਜਦੋਂ ਛਡਾਇਆ ਉਦੋਂ ਵੀ ਬੱਚਾ ਕੁੱਟਿਆ। ਕੀ ਸਤਸੰਗਤ ਜੀ ਮਾਤਾ ਦੀ ਗਲਤੀ ਹੈ? ਇਸੇ ਤਰ੍ਹਾਂ ਜਦੋਂ ਆਪਾਂ ਭਗਤੀ 'ਚ ਲੱਗਦੇ ਹਾਂ, ਕਈ ਵਾਰੀ ਆਪਾਂ ਨੂੰ ਉਹ ਸਿੱਖਿਆ ਗੁਰੂ ਸਾਹਿਬ ਦਿੰਦੇ ਨੇ ਜਿਹੜੀ ਸਤਸੰਗਤ ਜੀ ਮਗਰੋਂ ਛਡਾਉਣੀ ਹੈ। ਸੋ ਇਸੇ ਤਰ੍ਹਾਂ ਸਤਸੰਗਤ ਜੀ ਸ਼ਬਦਾਂ ਦੇ ਸਿਧਾਂਤ ਨੇ, ਇਹਨਾਂ ਪੰਜਾਂ ਨੇ। ਦੇਖੋ ਭੋਲੇ ਭਾਵ ਵਾਲੇ ਸਿੱਖ ਨੇ, ਸਾਦੇ ਸਾਦੇ ਨਾਂ ਨੇ ਵਿਚਾਰਿਆਂ ਦੇ, ਘਰਾਂ 'ਚ ਗ੍ਰਹਿਸਥ ਦਾ ਧੰਦਾ ਕਰਨ ਵਾਲੇ ਨੇ। ਪਰ ਜਦੋਂ ਕੋਈ ਪੂਰਵਲਾ ਪੁੰਨ ਜਾਗਦਾ ਨਾ, ਉਦੋਂ ਗੁਰੂ ਪਰਮੇਸ਼ੁਰ ਦੀ ਸੰਗਤ 'ਚ ਆਈਦਾ ਹੈ। ਆ ਕੇ ਇਹੀ ਪੁੱਛਿਆ, ਕਹਿੰਦੇ ਮਹਾਰਾਜ ਨਾਮਦੇਵ ਨੇ ਲਿਖਿਆ ਗੁਰਬਾਣੀ 'ਚ, ਪਾਂਡੇ ਤੁਮਰਾ ਰਾਮ ਚੰਦ ਸੋ ਵੀ ਆਵਤ ਦੇਖਿਆ ਤਾਂ ਪਾਂਡੇ ਨਾਲ ਲੜ ਪਿਆ ਨਾਮਦੇਵ। ਕਹਿੰਦਾ ਉਹ ਪਾਂਡਿਆ ਤੇਰਾ ਰਾਮ ਚੰਦਰ ਵੀ ਆਉਂਦਾ ਦੇਖਿਆ, ਕਹਿੰਦਾ ਤੂੰ ਰਾਮ ਚੰਦਰ ਦਾ ਜਾਪ ਜਪਿਆ ਕਰੇ, ਮੈਂ ਦੇਖਿਆ ਆਇਆ ਹੋਇਆ ਤ੍ਰੇਤੇ 'ਚ ਰਾਮ ਰਮਾਇਣ ਦੁਆਰਾ ਸੁਣਿਆ ਕੀ ਹੋਇਆ, ਰਾਵਣ ਛੇਤੀ ਸਰਵਰ ਹੋਈ, ਰਾਵਣ ਦੇ ਨਾਲ ਮੁਕਾਬਲਾ ਹੋ ਗਿਆ ਉਹਦਾ। ਕਿਉਂ ਹੋਇਆ, ਉਹਨੇ ਉਹਦੀ ਭੈਣ ਦਾ ਨੱਕ ਕੱਟਿਆ ਸੂਫ ਨਖਾਂ ਦਾ, ਉਹਨੇ ਉਹਦੇ ਘਰ ਵਾਲੀ ਖੋਕ ਚੱਕ ਕੇ ਲੈ ਗਿਆ। ਘਰ ਕੀ ਜੋਏ ਗਵਾਏ ਸੀ, ਉਹ ਕਿਸੇ ਦਾ ਕੀ ਭਲਾ ਕਰਦੂ, ਉਹ ਤਾਂ ਘਰ ਵਾਲੀ ਗਵਾ ਕੇ ਬਹਿ ਗਿਆ ਸੀ। ਇਹ ਸਤਸੰਗ ਜੀ ਪੰਕਤੀਆਂ ਹਨ ਗੁਰਬਾਣੀ ਦੀਆਂ। ਕਹਿੰਦੇ ਮਹਾਰਾਜ ਇਹ ਰਾਮ ਚੰਦਰ ਨੂੰ ਨਿੰਦਿਆ ਹੈ ਇੱਥੇ।
ਜਸਰਤ ਰਾਏ ਨੰਦ ਰਾਜਾ ਮੇਰਾ ਰਾਮ ਚੰਦ,
ਉਸੇ ਰਾਮ ਨਾਮਦੇਵ ਨੇ ਫਿਰ ਗਾਹਾਂ ਇੱਕ ਸ਼ਬਦ ਹੋਰ ਕਿਹਾ, ਜਸਰਤ ਰਾਏ ਨੰਦ ਰਾਜਾ ਮੇਰਾ ਰਾਮ ਚੰਦ। ਜਸਰਤ ਜਿਹੜਾ ਸਤਸੰਗ ਜੀ ਰਾਘਵਾਂ ਦੀ ਕੁੱਲ ਦਾ ਸੂਰਜਵਾਸੀ ਰਾਜਾ ਹੋਇਆ, ਉਹਦੇ ਘਰ ਵਿੱਚ ਸੁਪੁੱਤਰ ਹੋ ਕੇ ਪ੍ਰਗਟ ਹੋਣ ਵਾਲਾ ਰਾਜਾ ਰਾਮ ਚੰਦਰ ਜੀ,
ਪਰਮੇ ਨਾਮਾ ਤਤਰਸ ਅੰਮ੍ਰਿਤ ਪੀਜੇ,
ਬੇਨਤੀ ਪੂਰਵਕ ਨਾਮਦੇਵ ਜੀ ਕਹਿੰਦੇ ਨੇ ਉਹ ਰਾਮ ਚੰਦਰ ਜੀ ਦੇ ਪ੍ਰਤਾਪ ਦਾ ਸਦਕਾ ਨਾਮ ਦਾ ਰਸ ਲੈਣਾ ਚਾਹੀਏ। ਸਭ ਤੋਂ ਵੱਡਾ ਅੰਮ੍ਰਿਤ ਨਾਮ ਰਸ ਹੈ, ਰਸ ਬਹੁਤ ਨੇ, ਦੇਖਣ ਦਾ ਵੀ ਰਸ ਹੈ, ਸੁਣਨ ਦਾ ਵੀ ਰਸ ਹੈ, ਰਸਨਾ ਦੇ ਰਸਾਂ ਦਾ ਕੋਈ ਅੰਤ ਨਹੀਂ, ਸੁੰਘਣ ਦਾ ਵੀ ਰਸ ਹੈ, ਚਮੜੀ ਨਾਲ ਸਪਰਸ਼ ਕਰੀਏ ਇਹ ਵੀ ਰਸ ਹੈ, ਰਸ ਬੇਅੰਤ ਨੇ। ਸੋ ਸਤਸੰਗ ਜੀ ਰਸ ਹੋਏ ਨਾ ਰਸ ਰੂਪਾ ਕੰਮ, ਰਸ ਪਰਮ ਲਕੀ ਵਾਸ, ਰਸ ਸੇਜਾ ਰਸ ਘੂੜ ਘੋੜੇ ਮੰਦਰ, ਰਸ ਸਤਸੰਗ ਜੀ ਬੇਅੰਤ ਹਨ। ਇੱਥੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ, ਅਖੀਰ ਤੇ ਆਉਂਦਾ ਇੰਨੇ ਰਸ ਸਰੀਰ ਦੇ ਨੇ, ਜਿਹੜਾ ਰਸਾਂ ਚ ਫਸਿਆ ਹੋਇਆ ਫਿਰ ਉੱਥੇ ਨਾਮ ਦਾ ਨਿਵਾਸ ਕਿੱਥੇ ਹੋਊਗਾ। ਕੋਈ ਰਾਜਾ ਸੀ ਸਾਧੂ ਕੋਲੇ ਗਿਆ, ਸੰਤ ਜੀ ਉਪਦੇਸ਼ ਦਿਓ ਉਪਦੇਸ਼ ਦਿਓ। ਹੁਣ ਸੰਤ ਸੋਚਦੇ ਹੈ ਉਪਦੇਸ਼ ਇਹ ਹੋਰ ਕੋਈ ਬਾਹਰਲਾ ਤਾਂ ਨਹੀਂ ਚਾਹੁੰਦਾ, ਪਰਮੇਸ਼ੁਰ ਦੀ ਪ੍ਰਾਪਤੀ ਦਾ ਹੀ ਚਾਹੁੰਦਾ। ਪਰਮੇਸ਼ੁਰ ਦੀ ਪ੍ਰਾਪਤੀ ਨਾਮ ਰਸ ਤੋਂ ਬਿਨਾਂ ਨਹੀਂ ਹੁੰਦੀ, ਨਾਮ ਜਪੋ ਫਿਰ ਰਸ ਆਊਗਾ। ਉਹ ਰਸ ਲੈਂਦਾ ਲੈਂਦਾ ਸਤਸੰਗਤ ਜੀ ਪਰਮੇਸ਼ੁਰ ਦੇ ਰਸ ਵਿੱਚ ਮਗਨ ਹੋ ਕੇ ਮੁਕਤ ਹੋ ਜਾਂਦਾ ਹੈ। ਹੁਣ ਪਰਮੇਸ਼ੁਰ ਦੇ ਨਾਮ ਦਾ ਰਸ ਆ ਤਾਂ ਆਊ ਜੇ ਪਹਿਲਾ ਰਸ ਛੱਡੂ, ਇਹ ਰਸ ਛੱਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਉਸ ਵੇਲੇ ਮਹਾਤਮਾ ਕਹਿੰਦੇ ਰਾਜਨ ਉਪਦੇਸ਼ ਏਡੀ ਛੇਤੀ ਨਹੀਂ ਮਿਲਦਾ, ਇਉਂ ਕਰ ਜੰਗਲ ਦੇ ਵਿੱਚ ਇੱਕ ਮਕਾਨ ਬਣਾ, ਉਹਨੂੰ ਮੋਰੀ ਕੋਈ ਨਾ ਲਾਈ, ਦਰਵਾਜ਼ਾ ਇੱਕੋ ਹੀ ਰੱਖੀ। ਮਕਾਨ ਬਣਵਾ ਤਾ, ਰਾਜੇ ਨੂੰ ਕੀ ਦੇਰ ਲੱਗਦੀ ਹੈ, ਖਾਲਸਾ ਜੀ ਹੁਕਮ ਕਰਨਾ ਸੀ, ਦਰਵਾਜ਼ਾ ਲਾ ਤਾ। ਕਹਿੰਦਾ ਦੇਖ ਕਿੰਨੀ ਲੱਕੜ ਖੜੀ ਆ, ਮਿਸਤਰੀਆਂ ਨੂੰ ਲਿਆ ਇਕੱਠੇ ਕਰਕੇ, ਜਿੰਨਾ ਉੱਚਾ ਮਕਾਨ ਹੈ ਅੰਦਰੋਂ ਉਹਨੇ ਉਹਨੇ ਲੱਕੜਾਂ ਦੀਆਂ ਗੇਲੀਆਂ ਕਟਾ ਲਾ, ਵਿੱਚ ਖੜੀਆਂ ਕਰ ਕਰਕੇ ਭਰ ਦੇ ਇਸ ਨੂੰ। ਜਿਸ ਵੇਲੇ ਸਤਸੰਗ ਜੀ ਥੰਮਾਂ ਵਾਂਗੂ ਸਾਰੀਆਂ ਗੇਲੀਆਂ ਸਿੱਧੀਆਂ ਲੱਕੜਾਂ ਦੀਆਂ ਕੱਟ ਕੱਟ ਕੇ ਘਰ ਦੇ ਵਿੱਚ ਐਨ ਫਿਕਸ ਕਰ ਦਿੱਤੀਆਂ, ਕਹਿੰਦੇ ਲਾ ਦੇ ਤਖਤੇ, ਤਖਤੇ ਲਾ ਕੇ ਕਹਿੰਦੇ ਦਰਾਂ 'ਚ ਬਹਿ ਜਾ ਇੱਥੇ, ਹੁਣ ਦੱਸ ਕੀ ਕਹਿਣਾ। ਕਹਿੰਦੇ ਜੀ ਉਪਦੇਸ਼ ਦਿਓ। ਕਹਿੰਦੇ ਚੰਗਾ ਮਕਾਨ 'ਚ ਵੜ ਫਿਰ ਤੈਨੂੰ ਉਪਦੇਸ਼ ਦੇਈਏ। ਦਰਵਾਜ਼ਾ ਤਾਂ ਖੋਲਿਆ, ਬੜੇ ਕਿੱਥੇ, ਅੰਦਰ ਤਾਂ ਥੰਮ ਹੀ ਥੰਮ ਖੜੇ ਨੇ। ਕਹਿੰਦੇ ਜਿਵੇਂ ਤੂੰ ਨਹੀਂ ਨਾ ਅੰਦਰ ਵੜ ਸਕਦਾ, ਐਂ ਤੇਰੇ ਅੰਦਰ ਮੇਰਾ ਉਪਦੇਸ਼ ਨਹੀਂ ਵੜ ਸਕਦਾ, ਤੈਨੂੰ ਕੀ ਉਪਦੇਸ਼ ਦੇਈਏ। ਰਾਜਾ ਕਹਿੰਦੇ ਕਿਉਂ ਮਹਾਰਾਜ ਜੀ। ਕਹਿੰਦੇ ਜਿਵੇਂ ਇਹ ਮਕਾਨ ਦੇ ਅੰਦਰ ਥੰਮ ਖੜੇ ਨੇ, ਤੇਰੇ ਅੰਦਰ ਰਸ ਖੜੇ ਨੇ, ਰਸ ਸੋਨਾ ਰਸ ਰੂਪਾ ਕਾਮ ਰਸ ਪਰਮਲ ਕੀ ਵਾਸ, ਸੋਨੇ ਦਾ ਰਸ ਤੈਨੂੰ, ਚਾਂਦੀ ਦਾ ਰਸ ਤੈਨੂੰ, ਫੌਜਾਂ ਰੱਖਣ ਦਾ ਰਸ ਆਨੰਦ ਤੈਨੂੰ, ਰਸ ਸੇਜਾ ਸਰ ਰਸ ਘੋੜੇ ਮੰਦਰ, ਸਾਰੇ ਜਿੰਨੇ ਤੇਰੇ ਮਹਿਲ ਨੇ ਸਭ ਦਾ ਤੂੰ ਆਨੰਦ ਮਾਣਨਾ। ਚਿਤਵ ਕੇ ਉਹਨੂੰ ਮਾਇਆ ਧਾਰੀਆਂ ਨੂੰ ਪੁੱਛੋ, ਰਾਤ ਨੂੰ ਮਾਇਆ ਜੇ ਉਹਨੂੰ ਲਾਭ ਹੋਵੇ, ਉਹਨੂੰ ਚਿਤਵ ਚਿਤਵ ਕੇ ਹੀ ਆਨੰਦ ਮਾਣਦੇ ਰਹਿੰਦੇ ਨੇ, ਮੇਰੇ ਕੋਲ ਇੰਨੀ ਹੋ ਗਈ। ਧਨ ਧਰਤੀ ਵਿੱਚ ਰੱਖੀ ਹੈ, ਮਸਤਕ ਪਰਮਾਣ ਹੈ, ਧਨ ਧਰਤੀ ਵਿੱਚ ਰੱਖਿਆ ਹੁੰਦਾ, ਮੱਥੇ ਤੋਂ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਹੈਗਾ ਕਿ ਵਿਚਾਰਾ ਖਾਲੀ ਹੋਈ ਆ। ਸੋ ਇਹ ਜਿਹੜੇ ਰਸ ਨੇ, ਕਹਿੰਦੇ ਜਿੰਨਾ ਚਿਰ ਇਹ ਰਸ ਨਹੀਂ ਨਾ ਕੱਢਦਾ ਓਨਾ ਚਿਰ ਤੈਨੂੰ ਉਪਦੇਸ਼ ਕੋਈ ਨਹੀਂ। ਸੋ ਸਤਸੰਗ ਜੀ ਉਹ ਕਹਿੰਦੇ ਅੰਮ੍ਰਿਤ ਰਸ, ਇਹ ਵਿਸ਼ੇ ਰਸ ਨੇ ਉਹ ਅੰਮ੍ਰਿਤ ਰਸ ਹੈ। ਪਰਨਵੈ ਨਾਮਾ ਤਤ ਰਸ ਅੰਮ੍ਰਿਤ ਪੀਜਾ, ਉਹ ਹੈ ਸ੍ਰੇਸ਼ਟ ਰਸ ਨਾਮ ਰਸ। ਉਹ ਭਾਈ ਅੰਮ੍ਰਿਤ ਨਾਮ ਰਸ ਨੂੰ ਪੀਣਾ ਚਾਹੀਏ, ਕਿਹਦੇ? ਰਾਮ ਚੰਦਰ ਭਗਵਾਨ ਜੀ ਹੋਏ ਉਹਨਾਂ ਦੇ ਨਾਮ ਦੇ ਰਸ ਨੂੰ ਪੀਣਾ ਚਾਹੀਏ। ਇਹ ਪੰਜੇ ਸਿੱਖ ਕਹਿੰਦੇ ਮਹਾਰਾਜ ਜੀ ਇੱਕ ਪਾਸੇ ਕਹਿ ਦਿੱਤਾ ਵੀ ਭਗਵਾਨ ਦਾ ਨਾਮ ਲੈ ਕੇ ਰਸ ਪੀਏ, ਇੱਕ ਪਾਸੇ ਕਹਿ ਦਿੱਤਾ ਵੀ ਹੇ ਪਾਂਡੇ ਤੇਰਾ ਰਾਮ ਚੰਦ ਵੀ ਆਉਂਦਾ ਦੇਖਿਆ ਸੀ ਮੈਂ, ਧੱਕੇ ਖਾਂਦਾ ਫਿਰਦਾ ਸੀ, ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਸੀਤਾ ਤੇ ਲਕਸ਼ਮਣ ਦੋਨੋਂ ਵਿਛੜ ਕੇ ਵਿਚਾਰਾ ਰੋਂਦਾ ਪਿਆ ਬਨਵਾਸ ਦੇ ਅੰਦਰ। ਇਹ ਮਹਾਰਾਜ ਇੱਕ ਥਾਂ ਤੇ ਉਲਟ ਕਹਿ ਦਿੱਤਾ, ਇੱਕ ਪਾਸੇ ਕਹਿ ਦੋ ਉਹਦਾ ਨਾਮ ਜਪੋ, ਇਹ ਨਹੀਂ ਸਾਨੂੰ ਸਮਝ ਆਉਂਦੀ ਗੁਰਬਾਣੀ ਵਿੱਚ ਇੱਕ ਦੂਜੀ ਪੰਕਤੀ ਦੇ ਉਲਟ ਕਿਉਂ ਹੈ?
ਚੋਪਈ ਪ੍ਰਥਮ ਸ਼ਬਦ ਮੈਂ ਜਾਣੀ ਪਰੇ,
ਪਹਿਲੇ ਸ਼ਬਦ ਵਿੱਚ ਤਾਂ ਇਉਂ ਪ੍ਰਤੀਤ ਹੁੰਦਾ
ਤਰਕ ਈਸ ਅਵਤਾਰਨ ਕਰੇ,
ਕਿ ਜਿੰਨੇ ਈਸ਼ਵਰ ਭਗਵਾਨ ਦੇ ਅਵਤਾਰ ਨੇ ਰਾਮ ਚੰਦਰ ਕ੍ਰਿਸ਼ਨ ਤੋਂ ਤਰਕ ਕੀਤੀ ਹੋਈ ਹੈ ਬਈ ਉਹਨਾਂ ਨੂੰ ਨਹੀਂ ਧਿਆਉਣਾ।
ਦੁਤੀਏ ਮੈਂ ਮਹਿਮਾ ਅਵਤਾਰ,
ਤੇ ਦੂਜੇ ਵਿੱਚ ਰਾਮ ਚੰਦਰ ਦੀ ਮਹਿਮਾ ਕਰ ਦਿੱਤੀ।
ਨਾਮਦੇਵ ਨੇ ਕੀਨ ਵਿਚਾਰ,
ਇਹ ਨਾਮਦੇਵ ਦੇ ਸ਼ਬਦ ਨੇ ਦੋਨੋਂ,
ਅਰਥ ਵਿਵਸਥਾ ਕੈਸੇ ਹੋਏ,
ਇਹ ਦੋਨਾਂ ਦੇ ਅਰਥਾਂ ਚ ਕਿਉਂ ਫਰਕ ਹੈ ਫਿਰ ਆਪ ਕਿਰਪਾ ਕਰਕੇ ਦੱਸੋ।
ਕਿਮ ਸਮਝੈ ਉਚਰੇ ਸੋਏ,
ਆ ਮਹਾਰਾ ਉਚਾਰੋ ਅਸੀਂ ਕਿਵੇਂ ਸਮਝੀਏ, ਸਾਡੀ ਤਸੱਲੀ ਕਿਵੇਂ ਹੋਵੇ?
ਸੁਣ ਸ੍ਰੀ ਅਰਜਨ ਵਾਕ ਉਚਾਰਾ,
ਸੁਣ ਕਰਕੇ ਗੁਰੂ ਅਰਜਨ ਦੇਵ ਜੀ ਨੇ ਬਚਨ ਕਹੇ ਸਾਧ ਸੰਗਤ ਜੀ।
ਨਿਰਗੁਣ ਸਰਗੁਣ ਦੁਆਇ ਪੱਖ ਤਾਰਾ,
ਲੈ ਭਾਈ ਪ੍ਰੇਮੀਓ ਇੱਥੇ ਨਿਰਗੁਣ ਤੇ ਸਰਗੁਣ ਦਾ ਪੱਖ ਹੈ। ਪਹਿਲਾਂ ਸਰਗੁਣ ਦੀ ਭਗਤੀ ਹੈ, ਮਗਰੋਂ ਨਿਰਗੁਣ ਦੀ ਹੈ।
ਦੋਨੋਂ ਕੀ ਉਪਾਸ਼ਨਾ ਨਿਆਰੀ,
ਦੋਨਾਂ ਦੀ ਜਿਹੜੀ ਭਗਤੀ ਹੈ ਵੱਖਰੀ ਵੱਖਰੀ ਹੈ। ਜਿਹੜੀ ਤਾਂ ਭਾਈ ਸਰਗੁਣ ਦੀ ਭਗਤੀ ਹੈ, ਉਹ ਤਾਂ ਕੋਈ ਫੋਟੋ ਦਾ ਧਿਆਨ ਧਾਰਦਾ, ਕੋਈ ਮੂਰਤੀ ਦਾ ਧਿਆਨ ਧਾਰਦਾ ਹੈ, ਜਾਪ ਜਪਦਾ ਹੈ। ਜਿਹੜੀ ਭਾਈ ਨਿਰਗੁਣ ਦੀ ਭਗਤੀ ਹੈ, ਉੱਥੇ ਆਕਾਰ ਦਾ ਕੋਈ ਨਹੀਂ ਸਤਸੰਗ ਜੀ ਸਵਾਲ ਹੈ। ਉੱਥੇ ਸਤ ਚੇਤਨ ਆਨੰਦ ਜਿਹੜਾ ਬ੍ਰਹਮ ਹੈ, ਜਿਹਦੇ ਆਸਰੇ ਸਤਸੰਗ ਜੀ ਆਕਾਰ ਹੈ, ਤਜ ਚਿੱਤਰ ਹੈ ਚਿੱਤ ਰਾਖ ਚਿਤੇਰਾ, ਭਗਤ ਕਬੀਰ ਜੀ ਨੇ ਕਿਹਾ। ਚਿੱਤਰ ਨੂੰ ਛੱਡ ਕੇ ਜਿਹੜਾ ਚਿੱਤਰਨ ਵਾਲਾ ਉਹਦੇ ਬਾਰੇ ਧਿਆਨ ਦੇ। ਆ ਸਾਰੀ ਸੇਠੀ ਚਿੱਤਰੀ ਹੋਈ ਹੈ ਕਿ ਨਹੀਂ? ਸੋ ਉਹ ਜਿਹੜਾ ਉਹ ਹੈ ਨਿਰਗੁਣ ਸਰੂਪ, ਜਿੱਥੇ ਸਤ ਸੰਜੀ ਸਰਗੁਣ ਸਰੂਪ ਦੀ ਆਪਾਂ ਕਰਨੀ ਹੈ ਵਡਿਆਈ ਭਗਤੀ, ਉਹ ਵੱਖਰੀ ਹੈ, ਨਿਰਗੁਣ ਦੀ ਵੱਖਰੀ ਆ, ਦੋਨਾਂ ਦੀ ਆਪਸ ਵਿੱਚ ਹੀ ਮਿਲਣੀ ਆਉਂਦੀ।
ਕਿਨੋ ਤਰੀ ਨਿਜ ਹਿਰਦੇ ਮਝਾਰੀ,
ਕਿਸੇ ਨੇ ਤਾਂ ਸਰਗੁਣ ਦੀ ਭਗਤੀ ਹਿਰਦੇ ਚ ਧਾਰੀ ਹੈ।
ਜੈਸੇ ਸਾਗਰ ਜਾਏ ਨਿਹਾਰੇ,
ਜਿਵੇਂ ਕੋਈ ਸਮੁੰਦਰ ਨੂੰ ਜਾ ਕੇ ਦੇਖੇ।
ਜਿਸ ਤੇ ਉੱਠੇ ਤਰੰਗ ਹਜ਼ਾਰੇ,
ਹਜ਼ਾਰਾਂ ਹੀ ਲਹਿਰਾਂ ਉੱਠਦੀਆਂ ਸਮੁੰਦਰ ਦੇ ਵਿੱਚ।
ਨਦੀ ਜਾਏ ਕਰ ਜਵੇ ਨਿਹਾਰੀ,
ਜਦੋਂ ਜਾ ਕੇ ਨਦੀ ਦੇਖੀ ਉਹਦੇ ਵਿੱਚ ਵੀ ਲਹਿਰਾਂ ਬਹੁਤ ਦੇਖੀਆਂ।
ਸੋਈ ਸਾਗਰ ਤਾਂ ਇਹ ਵਿਚਾਰੀ,
ਉਸੇ ਨੂੰ ਅਗਲੇ ਨੇ ਸਮੁੰਦਰ ਵਿਚਾਰ ਲਿਆ ਵੀ ਉਹ ਵੀ ਸਮੁੰਦਰ ਹੀ ਹੈ, ਲਹਿਰਾਂ ਸਮੁੰਦਰ ਚ ਉੱਠਦੀਆਂ, ਲਹਿਰਾਂ ਹੀ ਪਾਣੀ ਨਦੀ ਚ ਉੱਠਦੀਆਂ, ਵੱਡੀ ਛੋਟੀ ਦਾ ਫਰਕ ਜ਼ਰੂਰ ਹੋਵੇਗਾ।
ਜਲ ਸਰੂਪ ਸਭ ਏਕ ਨਿਹਾਰਾ,
ਪਰ ਦੋਨਾਂ ਪਾਸਾਂ ਤੇ ਜਲ ਤਾਂ ਭਾਈ ਉਹੀ ਹੈ, ਸਮੁੰਦਰ ਵਿੱਚ ਵੀ ਜਲ ਹੈ, ਨਦੀ ਵਿੱਚ ਵੀ ਜਲ ਹੈ।
ਤਿਮ ਸ੍ਰੀ ਪ੍ਰਭ ਕੇ ਗਾਣ ਅਵਤਾਰਾ,
ਇਉਂ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਨਦੀ ਮੰਗੂ, ਜਿੰਨੇ ਅਵਤਾਰ ਨੇ ਉਹ ਨਦੀ ਦੀ ਨਿਆਈ ਨੇ, ਜਿਹੜਾ ਬ੍ਰਹਮ ਹੈ ਉਹ ਸਮੁੰਦਰ ਦੀ ਨਿਆਈ ਹੈ।
ਸਤ ਚਿੱਤ ਆਨੰਦ ਰੂਪ ਜੇ ਲਿਓ,
ਜਿਹੜਾ ਵਾਹਿਗੁਰੂ ਨਿਰਗੁਣ ਸਰੂਪ ਹੈ ਨਾ, ਅਕਾਲ ਪੁਰਖ ਜਿਹਨੂੰ ਕਹਿੰਦੇ ਆਪਾਂ, ਉਹ ਸਤ ਚੇਤਨ ਆਨੰਦ ਖਾਲਸਾ ਜੀ, ਤਿੰਨ ਉਹਦੇ ਲਕਸ਼ਣ ਨੇ, ਸਤ ਸਰੂਪ ਹੈ, ਚੇਤਨ ਹੈ, ਔਰ ਆਨੰਦ ਸਰੂਪ ਹੈ। ਨਾ ਤਾਂ ਆਨੰਦ ਦਿੰਦਾ ਹੈ, ਨਾ ਚੇਤਨਤਾ ਦਿੰਦੀ ਹੈ, ਨਾ ਸਤਪੁਣਾ ਦਿੰਦਾ ਹੈ। ਇਹ ਮਹਿਸੂਸ ਹੁੰਦੇ ਹਨ, ਪ੍ਰਤੀਤ ਹੁੰਦੇ ਹਨ।
ਸਭ ਕੋ ਸਤਾ ਦੇ ਸੋ ਰਹੇ ਹੋ,
ਦੇਖ ਲੋ ਸਾਰਿਆਂ ਨੂੰ ਸੱਤਾ ਸਪੁਰਤੀ ਸ਼ਕਤੀ ਦਿੰਦਾ ਕਿ ਨਹੀਂ, ਇਸ ਕਰਕੇ ਉਹ ਸਤ ਹੈ।
ਜੇ ਪੰਡਿਤ ਪਟ ਵਿਦਿਆ ਘਣੀ,
ਜਿਹੜੇ ਪੰਡਿਤ ਵਿਦਵਾਨ ਲੋਕ ਬਹੁਤੀ ਵਿਦਿਆ ਪੜ੍ਹਦੇ ਨੇ,
ਗਿਆਨ ਬਿਹੂਨੇ ਮੁਕਤੇ ਪਣੀ,
ਉਹ ਗਿਆਨ ਤੋਂ ਬਿਨਾਂ ਨੇ, ਪੜ੍ਹੇ ਬਹੁਤ ਨੇ, ਵੇਦ ਪੁਰਾਣ ਪੜ੍ਹੇ ਕੋ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉੱਤਰ ਸੁਪਾਰਾ। ਜੇ ਵੇਦ ਸ਼ਾਸਤਰ ਬਹੁਤ ਹੀ ਵਿੱਦਿਆ ਪੜ੍ਹ ਲਈ ਉਹ ਤਾਂ ਗੁਰਬਾਣੀ ਦੀ ਗਵਾਹੀ ਆ, ਇਉਂ ਆ ਜਿਵੇਂ ਗਧੇ ਦੇ ਉੱਤੇ ਚੰਦਨ ਦੀਆਂ ਲੱਕੜਾਂ ਲੜਦੀ ਹੈ। ਉਹ ਗਧੇ ਨੇ ਵਿਚਾਰੇ ਨੇ ਭਾਰ ਨਾਲ ਹੀ ਮਰਨਾ, ਕਿਹੜਾ ਸੁਗੰਧੀ ਲੈਣੀ ਹੈ ਚੰਦਨ ਦੀਆਂ ਲੱਕੜਾਂ ਦੀ। ਇਸੇ ਤਰ੍ਹਾਂ ਜਿਹੜੇ ਵਿਦਵਾਨ ਲੋਕ ਵਿੱਦਿਆ ਬਹੁਤੀ ਪੜ੍ਹਦੇ ਨੇ ਉਹਨਾਂ ਦੇ ਅੰਦਰ ਹੰਕਾਰ ਆ ਜਾਂਦਾ, ਭਗਤੀ ਦੀ ਸੁਗੰਧੀ ਨਹੀਂ ਲੈ ਸਕਦੇ। ਉਹ ਕਹਿੰਦੇ ਸਾਡੇ ਵਰਗਾ ਕੋਈ ਵਿਦਵਾਨ ਨਹੀਂ, ਥਾਂ ਥਾਂ 'ਤੇ ਗੁਣ ਵੇਚਦੇ ਫਿਰਦੇ ਨੇ, ਚਰਚਾ ਕਰਦੇ ਫਿਰਦੇ ਨੇ, ਸਾਡੇ ਮੁਕਾਬਲੇ 'ਤੇ ਕੋਈ ਆਊ। ਵੇਦ ਪੁਰਾਣ ਪੜ੍ਹੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ। ਵੇਦ ਸ਼ਾਸਤਰ ਵਿੱਦਿਆ ਪੜ੍ਹੇ ਦਾ ਤਾਂ ਸਵਾਦ ਹੈ ਜੇ ਸਿਮਰਨ ਕਰੀਏ, ਕਮਾਈ ਕਰੀਏ। ਫਿਰ ਜੇ ਕਮਾਈ ਕਰਕੇ ਹੀ ਉਧਰਨਾ, ਅਨਪੜ੍ਹ ਵੀ ਕਰ ਸਕਦਾ, ਪੜ੍ਹਨ ਦਾ ਫਿਰ ਫਾਇਦਾ ਕੀ ਹੋਇਆ? ਅਨਪੜ੍ਹ ਸਤਸੰਗ ਜੀ ਡੋਲ ਜਾਂਦਾ, ਪੜ੍ਹਿਆ ਹੋਇਆ ਡੋਲਦਾ ਨਹੀਂ। ਜੇ ਕਮਾਈ ਕਰੇ ਜਿਵੇਂ ਸਤਸੰਗ ਜੀ ਲਾਠੀ ਹੈ, ਉਹ ਪਾਣੀ 'ਤੇ ਤਰਦੀ ਹੈ, ਹੋਰ ਨਹੀਂ ਕਿਸੇ ਨੂੰ ਤਾਰ ਸਕਦੀ। ਜੇ ਉਹਦੇ 'ਤੇ ਕੋਈ ਚੀਜ਼ ਰੱਖਦੀ ਉਹ ਘੁੰਮ ਜਾਂਦੀ ਹੈ, ਜਦੋਂ ਸਿੱਟ ਦਿੰਦੀ ਹੈ ਉਸ ਨੂੰ। ਜੇ ਉਹਦੇ ਵਿੱਚ ਮੇਖ ਕੱਢ ਦਈਏ, ਮੇਖ ਨੂੰ ਤਾਰ ਲੈਂਦੀ ਹੈ, ਭਾਵੇਂ ਥੱਲੇਲੇ ਪਾਸੇ ਮੇਖ ਹੋ ਜਾਵੇ ਪਰ ਤਾਰ ਤਾਂ ਲਊਗੀ ਨਾ ਨਾਲ ਹੀ। ਇਸੇ ਤਰ੍ਹਾਂ ਅਨਪੜ੍ਹ ਆਦਮੀ ਕਮਾਈ ਕਰਕੇ ਆਪ ਉਧਰ ਸਕਦਾ, ਹੋਰ ਨਹੀਂ ਕਿਸੇ ਦੀ ਕਲਿਆਣ ਕਰ ਸਕਦਾ। ਹਾਂ, ਜਮਾਂ ਹੀ ਅੰਧ ਵਿਸ਼ਵਾਸ ਭਰੋਸਾ ਰੱਖੇ ਮੈਂ ਤਾਂ ਇਹਦੇ ਹੀ ਆਸਰੇ ਹਾਂ, ਇੱਕ ਅੱਧਾ ਉਧਰ ਜਾਂਦਾ ਮੇਖ ਮੰਗੂ ਜਾਂ ਗੱਡਿਆ ਰਹੇ ਉਹਦੇ 'ਤੇ ਭਰੋਸਾ ਰੱਖੇ। ਜਿਹੜਾ ਵਿਦਵਾਨ ਆਦਮੀ ਆ ਸਤਸੰਗ ਜੀ, ਉਹ ਹਰ ਇੱਕ ਦੀ ਤਸੱਲੀ ਕਰਾ ਦਿੰਦਾ ਵੀ ਆਹ ਦੇਖ ਭਾਉ ਭਗਤੀ, ਗੁਰੂ ਕੀ ਸਿੱਖੀ 'ਚ ਕਿਸੇ ਪੱਖ ਤੋਂ ਕਮੀ ਨਹੀਂ ਹੈ, ਤੂੰ ਗੁਰੂ ਮਹਾਰਾਜ ਤੋਂ ਬਿਨਾਂ ਹੋਰ ਕਿਸੇ ਪਾਸੇ ਨਾ ਜਾਈਂ। ਵਿਦਵਾਨ ਤਸੱਲੀ ਕਰਾ ਦਿੰਦਾ, ਜਿਹੜਾ ਵਿਦਵਾਨ ਨਹੀਂ ਹੁੰਦਾ ਤਸੱਲੀ ਨਹੀਂ ਹੁੰਦੀ। ਸੋ ਸਤਸੰਗਤ ਜੀ, ਆਪ ਜੀ ਦੱਸਦੇ ਹਨ ਜਿਹੜੇ ਵਿਦਵਾਨ ਲੋਕ ਨੇ ਉਹ ਪੜ੍ਹਦੇ ਬਹੁਤ ਨੇ, ਲੇਕਿਨ ਉਹਨਾਂ ਨੂੰ ਗਿਆਨ ਕਿਤਾਬੀ ਗਿਆਨ ਹੈ, ਦੂਸਰਾ ਗਿਆਨ ਨਹੀਂ ਹੈ।
ਸਰਗਣ ਪੂਜਾ ਤਰੇ ਵਿਸੇਖ।
ਉਹ ਫਿਰ ਕੀ ਕਰਦੇ ਨੇ ਪੰਡਿਤ ਵਿਦਵਾਨ ਲੋਕ, ਕਾਂਸੀ ਦੇ ਹਰਿਦੁਆਰ ਦੇ ਬੜੇ ਲੋਕ ਵਿਦਵਾਨ ਪੰਡਿਤ ਹਨ, ਉਹ ਪੂਜਾ ਸਰਗੁਣ ਦੀ ਕਰਦੇ ਆ, ਮੂਰਤੀ ਦਾ ਧਿਆਨ ਧਾਰਦੇ ਨੇ।
ਸੰਤਨ ਸੰਗ ਕਮਾਵਤ ਵੇਖ।
ਔਰ ਸੰਤਾਂ ਮਹਾਤਮਾ ਦੇ ਨਾਲ ਈਰਖਾ ਕਰਦੇ ਨੇ, ਉਹਨਾਂ ਦੇ ਨਾਲ ਚਰਚਾ ਕਰਦੇ ਕਿ ਤੁਸੀਂ ਤਾਂ ਅਨਪੜ੍ਹ ਹੋ। ਇਸੇ ਕਰਕੇ ਖਾਲਸਾ ਜੀ, ਜਿਹੜੇ ਸਾਧੂ ਨਹੀਂ ਬਹੁਤੇ ਪੜ੍ਹੇ ਹੁੰਦੇ, ਉਹ ਕਮਾਈ ਜ਼ਿਆਦਾ ਹੁੰਦੀ ਹੈ, ਉਧਾਰ ਤਾਂ ਕਮਾਈ ਨੇ ਕਰਨਾ। ਕਿਣਕਾ ਇੱਕ ਜੇ ਅਜੀਬ ਵਸਾਬ ਹੈ ਤਾਂ ਕਿ ਮਹਿਮਾ ਗਰੀ ਨਾ ਆਵੇ, ਭਾਵੇਂ ਕਿਣਕਾ ਸਤਸੰਗ ਜੀ ਜਿਹਦੇ ਕੋਲ ਹੈ ਉਹਨੇ ਉਧਰ ਜਾਣਾ, ਜਿਹਦੇ ਕੋਲ ਮਣਾ ਮੂੰਹ ਵਿੱਦਿਆ ਪੜ੍ਹੀ ਹੋਈ ਹੈ ਕਿਣਕਾ ਨਹੀਂ ਕਮਾਈ ਦਾ, ਉਹਦਾ ਕੁਛ ਵੀ ਨਹੀਂ ਮਰਨਾ ਹੈ। ਪੋਥੀ ਪੰਨਾ ਪੜ੍ਹਦਾ ਅੰਨਾ ਸੰਥਾ ਲੈਣ ਮਝੇਰੂ, ਹਰ ਕੇ ਨਾਮ ਬਿਨ ਕਿਨਗਤ ਪਾਈ ਕਹਿ ਗਏ ਸੰਤ ਪਖੇਰੂ। ਸਾਧੂ ਜੇ ਸਤਸੰਗ ਜੀ ਕਹਿ ਦਿੰਦੇ ਵੀ ਪੋਥੀ ਪੰਨਾ ਬੇਅੰਤ ਦੁਨੀਆਂ ਪੜ੍ਹਦੀ ਫਿਰਦੀ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ, ਗੁਰਬਾਣੀ ਚ ਆਉਂਦਾ ਸਮਝਣ ਨਾਲ ਸਤਸੰਗ ਜੀ ਭੇਤ ਲੱਗੇਗਾ, ਪੜ੍ਹਨ ਦੇ ਨਾਲ ਨਹੀਂ।
ਕਹਿਓ ਸ਼ਬਦ ਤਿੰਨ ਕੇ ਪਰਥਾਏ।
ਨਾਮਦੇਵ ਨੇ ਉਹ ਜਿਹੜੇ ਵਿਦਵਾ ਵਿੱਦਿਆ ਬਹੁਤ ਪੜ੍ਹ ਗਏ ਵਿਦਵਾਨ ਪੰਡਿਤ ਲੋਕ, ਲੇਕਿਨ ਕਰਦੇ ਨੇ ਮੂਰਤੀ ਪੂਜਾ ਰਾਮ ਚੰਦਰ ਆਦਿਕਾਂ ਦੀ ਬਣਾ ਕੇ, ਉਹਨਾਂ ਪ੍ਰਤੀ ਉਹਨਾਂ ਨੂੰ ਸਮਝਾਉਣ ਵਾਸਤੇ ਨਾਮਦੇਵ ਨੇ ਕਿਹਾ ਪਾਂਡੇ ਤੁਮਰਾ ਰਾਮ ਚੰਦ, ਸੋਪੀ ਆਵਤ ਦੇਖਿਆ ਤਾ, ਰਾਵਣ ਸੇਤੀ ਸਰਵਰ ਹੋਈ, ਘਰ ਕੀ ਜੋਏ ਗਵਾਈ ਸੀ। ਉਹਨਾਂ ਨੂੰ ਸਮਝਾਉਣ ਲਈ ਇਹ ਬਚਨ ਕਹੇ ਨੇ।
ਸੁਗੁਣ ਗੁਣ ਜੇ ਪੱਖ ਬੰਧਾਏ।
ਜਿਹੜੇ ਸਰਗੁਣ ਤੇ ਨਿਰਗੁਣ ਦੇ ਪੱਖ ਕਰਕੇ ਲੜਦੇ ਨੇ ਆਪਸ ਵਿੱਚ,
ਧਰਮ ਸਰੀਰ ਧਰਨ ਕੋ ਇਹੀ।
ਇਹ ਦੇਖ ਲੋ, ਸਰੀਰ ਦਾ ਸਤਸੰਗ ਜੀ ਧਰਮ ਹੀ ਹੈ, ਸਰੀਰ ਤਾਂ ਧਾਰਨਾ ਹੀ ਹੈ। ਹੁਣ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਤਸੰਗ ਜੀ ਸਰੀਰ ਨਾ ਧਾਰਦੇ ਤਾਂ ਸਿੱਖੀ ਪੰਥ ਪ੍ਰਗਟ ਕਿਵੇਂ ਹੁੰਦਾ?
ਦੁੱਖ ਸੁੱਖ ਪ੍ਰਾਪਤ ਹੋਣ ਅਸ਼ੇਹੀ।
ਇਹ ਧਰਮ ਹੈ, ਜਦੋਂ ਆਪਣੇ ਸਰੀਰ ਧਾਰਾਂਗੇ ਆਪਾਂ ਨੂੰ ਦੁੱਖ ਵੀ ਮਿਲੇਗਾ ਤੇ ਸੁੱਖ ਵੀ ਮਿਲੇਗਾ। ਪਦਾਰਥਾਂ ਦੇ ਸੰਬੰਧ ਕਰਕੇ, ਪਦਾਰਥਾਂ ਦਾ ਸੰਬੰਧ ਹੀ ਆਪਣਾ ਤਾਂ ਜੇ ਸਰੀਰ ਹੈ ਕੋਲੇ, ਜੇ ਨਹੀਂ ਸਰੀਰ ਫਿਰ ਆਪਣਾ ਸੰਬੰਧੀਆਂ ਕਿ ਨਾਲ ਕੀ, ਜਿੰਨੇ ਸੰਸਾਰ ਦੇ ਪਦਾਰਥ ਨੇ ਉਹਨਾਂ ਸੰਬੰਧ ਜਦੇ ਹੀ ਟੁੱਟ ਜਾਂਦਾ ਜਦੋਂ ਸਰੀਰ ਚੋਂ ਨਿਕਲ ਜਾਈਦਾ। ਸਰੀਰ ਕਰਕੇ ਹੀ ਇਹਨਾਂ ਨਾਲ ਸੰਬੰਧ ਹੈ, ਔਰ ਸਰੀਰ ਕਰਕੇ ਹੀ ਸਤ ਸ੍ਰੀ ਦੁੱਖ ਸੁੱਖ ਨਾਲ ਸੰਬੰਧ ਹੈ। ਦੁੱਖ ਸੁੱਖ ਵੀ ਇਹਨਾਂ ਦਾ ਹੀ ਦਿੱਤਾ ਹੋਇਆ, ਜਿਹੜੇ ਸਤਸੰਗ ਜੀ ਜਿਤਨੇ ਆਪਣੇ ਨਾਲ ਸੰਬੰਧ ਰੱਖਦੇ ਨੇ। ਇਹ ਸਰੀਰ ਦਾ ਧਰਮ ਹੈ ਦੁੱਖ ਸੁੱਖ।
ਗਿਆਨੀ ਤਨ ਕੋ ਝੂਠ ਲਖਣ ਤੇ,
ਜਿਹੜਾ ਗਿਆਨਵਾਨ ਆ ਉਹ ਸਰੀਰ ਨੂੰ ਝੂਠਾ ਜਾਣਦਾ। ਇੱਕ ਬੜੀ ਚਰਜਿਤ ਆਈ ਆ ਖਾਲਸਾ ਜੀ, ਪਾਣੀ ਮਿੱਟੀ ਦਾ ਵਿਰੋਧੀ ਆ, ਖਰ ਕੇ ਰੱਖ ਦਿੰਦਾ। ਇਸੇ ਤਰ੍ਹਾਂ ਸਤਸੰਗਤ ਜੀ, ਪਾਣੀ ਜਿਹੜੀ ਅਗਨੀ ਆ ਉਹ ਪਾਣੀ ਦੀ ਵਿਰੋਧੀ ਆ, ਪਾਣੀ ਨੂੰ ਸਾੜ ਦਿੰਦੀ ਹੈ। ਜਿਹੜੀ ਸਤਸੰਗ ਜੀ ਪੌਣ ਹੈ ਉਹ ਅਗਨੀ ਦੀ ਵਿਰੋਧੀ, ਅਗਨੀ ਨੂੰ ਬੁਝਾ ਦਿੰਦੀ ਹੈ, ਖਤਮ ਕਰ ਦਿੰਦੀ ਹੈ। ਜਿਹੜਾ ਆਕਾਸ਼ ਆ ਉਹ ਪੌਣ ਦਾ ਵਿਰੋਧੀ ਆ, ਪੌਣ ਨੂੰ ਆਪਦੇ ਢਿੱਡ 'ਚ ਸਮਾ ਲੈਂਦਾ ਹੈ, ਬਾਹਰ ਨਹੀਂ ਨਿਕਲਣ ਦਿੰਦਾ। ਇਹ ਪੰਜ ਤੱਤ ਨੇ, ਇਹ ਪੰਜਾਂ ਤੱਤਾਂ ਦੀ ਦੇਹ ਹੈ ਆਪਣੀ। ਜਦ ਉਹ ਪੰਜ ਤੱਤ ਆਪਸ ਵਿੱਚ ਹੀ ਵਿਰੋਧੀ ਨੇ, ਇੱਕ ਦੂਜੇ ਨੂੰ ਸਹਾਰ ਨਹੀਂ ਸਕਦੇ, ਇਹ ਪੰਜਾਂ ਤੱਤਾਂ ਦੀ ਦੇਹ ਇਕੱਠੀ ਕਿੰਨਾ ਕੁ ਚਿਰ ਰਹਿ ਜੂਗੀ? ਆਪਸ ਵਿੱਚ ਹੀ ਜਿਹਨਾਂ ਪੰਜਾਂ ਤੱਤਾਂ ਦਾ ਵੈਰ ਭਾਵ ਆ, ਉਹਨਾਂ ਨੂੰ ਇਕੱਠੇ ਕਰਕੇ ਵਾਹਿਗੁਰੂ ਨੇ ਦੇਹ ਬਣਾਈ ਆ ਪੰਜਾਂ ਤੱਤਾਂ ਦੀ। ਕੀ ਉਮੈਦ ਰੱਖਦੇ ਹਾਂ ਸਤਸੰਗਤ ਜੀ? ਜਿੱਥੇ ਪੰਜ ਆਪਸ ਵਿੱਚ ਹੀ ਵੈਰੀ ਹੋਣ, ਉਹ ਇਕੱਠੇ ਬੈਠੇ ਹੋਣ, ਕਹਿਣਗੇ ਵੀ ਇਹ ਤਾਂ ਐਵੇਂ ਦੋ ਚਾਰ ਘੜੀ ਨਾਲ ਇਕੱਠੇ ਬੈਠੇ ਨੇ, ਇਹਨਾਂ ਨੇ ਕਿੱਥੇ ਇਕੱਠੇ ਬੈਠਣਾ? ਹਰ ਕੋਈ ਅੰਦਾਜ਼ਾ ਲਾਉਂਦਾ ਇਹ ਇਕੱਠੇ ਨਹੀਂ ਰਹਿ ਸਕਦੇ। ਇਹ ਤਾਂ ਪਤਾ ਨਹੀਂ ਕੀ ਕਾਰਨ ਹੈ ਵੀ ਦੋ ਪੰਜੇ ਇਕੱਠੇ ਬੈਠੇ ਨੇ। ਇਸੇ ਕਰਕੇ ਖਾਲਸਾ ਜੀ, ਪੰਜ ਤੱਤ ਆਪਸ ਵਿੱਚ ਵਿਰੋਧੀ ਨੇ, ਵਾਹਿਗੁਰੂ ਨੇ ਕਿਰਪਾ ਕੀਤੀ ਆਪਣੇ 'ਤੇ, ਵਿਰੋਧੀ ਪੰਜਾਂ ਤੱਤਾਂ ਨੂੰ ਇਕੱਠੇ ਕਰਕੇ ਦੇਹ ਬਣਾ ਕੇ ਭਜਨ ਵਾਸਤੇ ਦੇ ਦਿੱਤੀ ਆਪਾਂ ਨੂੰ। ਜਦ ਉਹ ਵਿਰੋਧੀ ਨੇ ਇੱਕ ਦੂਜੇ ਦੇ ਨਹੀਂ ਰਹਿ ਸਕਦੇ ਇਕੱਠੇ, ਫਿਰ ਦੇਹ ਆਪਣੇ ਹੱਥ ਕਿਵੇਂ ਰਹਿ ਸਕਦੀ ਹੈ? ਜਦੋਂ ਲੜ ਪਏ ਚੰਗੀ ਤਰ੍ਹਾਂ ਅੱਡ ਅੱਡ ਹੋ ਜਾਣਾ, ਆਪਣੀ ਦੇਹ ਵੀ ਕੇਰੂ ਕੇਰੂ ਹੋ ਜਾਊਗੀ। ਸੋ ਐਸੀ ਦੇਹ ਨੂੰ ਝੂਠੀ ਸਮਝ ਕੇ ਜਿਹੜਾ ਗਿਆਨਵਾਨ ਹੈ ਉਹ ਕਦੇ ਸਰਗੁਣ ਦੀ ਉਪਾਸ਼ਨਾ ਨਹੀਂ ਕਰਦਾ। ਉਹ ਕਹਿੰਦਾ ਵੀ ਦੇਹ ਤਾਂ ਝੂਠੀ ਹੈ, ਔਰ ਨਾਲ ਹੀ ਇਹ ਸਮਝਦਾ ਜਿੱਥੇ ਦੇਹ ਝੂਠੀ ਹੈ ਇਹਨੂੰ ਜਿਹੜੇ ਦੁੱਖ ਸੁੱਖ ਮਿਲਦੇ, ਦੁੱਖ ਸੁੱਖ ਵੀ ਝੂਠੇ ਹੀ ਨੇ। ਰਾਮ ਚੰਦਰ ਨੂੰ ਉਪਦੇਸ਼ ਦੇ ਰਿਹਾ ਸੀ ਵਿਸ਼ਿਸ਼ਟ, ਹੇ ਰਾਮ ਪੁਰਸ਼ਾਰਥ ਹੀ ਦੈਵ ਹੈ, ਇਹ ਸਭ ਪਦਾਰਥ ਝੂਠੇ ਨੇ, ਆ ਦੇਹ ਵੀ ਝੂਠੀ ਹੈ, ਜਿੰਨਾ ਸਾਰਾ ਸੰਸਾਰ ਝੂਠਾ ਹੈ। ਰਾਮ ਚੰਦਰ ਜੁਵਾ ਬਸਤਾ ਸੀ, ਬੱਚਿਆਂ ਚੰਚਲਤਾ ਹੀ ਹੁੰਦੀ ਹੈ, ਭਾਵੇਂ ਅਵਤਾਰ ਸੀ। ਹੌਲੀ ਇੱਕ ਦਿਨ ਸਤ ਸੰਗਤ ਜੀ ਇਸ਼ਾਰਾ ਕਰਕੇ ਨਾ ਹਥਵਾਨ ਨੂੰ, ਜਿਹੜੇ ਹਾਥੀ ਸਾਂਭਣ ਵਾਲੇ ਹੁੰਦੇ ਹੈ, ਕਿ ਮੇਰੇ ਗੁਰੂ ਦੇ ਮਗਰ ਹਾਥੀ ਪਾ ਦੇ। ਜਦੋਂ ਸਿੱਖਿਆ ਦੇ ਕੇ ਪੜ੍ਹਾ ਕੇ ਸਤਸੰਗ ਉੱਠ ਕੇ ਤੁਰਨ ਲੱਗਾ ਨਾ ਵਿਸ਼ਿਸ਼ਟ, ਜਦੇ ਇਸ਼ਾਰੇ ਨਾਲ ਮਸਤ ਹਾਥੀ ਮਗਰ ਪਾ ਦਿੱਤਾ। ਜਦੋਂ ਸਤ ਸੰਗਤ ਜੀ ਮਾਰਿਆ ਸੁੰਡ ਤਾਹਾਂ ਨੂੰ ਚੱਕਿਆ ਵਿਸ਼ਿਸ਼ਟ ਵੱਲ ਨੂੰ, ਵਿਸ਼ਿਸ਼ਟ ਤਾਂ ਨੱਠ ਚੱਲਿਆ ਡਰਦਾ। ਰਾਮ ਚੰਦਰ ਕਹਿੰਦਾ, ਗੁਰੂ ਜੀ ਗਜੋ ਮਿੱਥਿਆ, ਗਜੋ ਮਿੱਥਿਆ, ਵੀ ਹੱਥ ਤਾਂ ਝੂਠਾ ਹੀ ਆ, ਤੁਸੀਂ ਡਰਦੇ ਕਿਉਂ? ਜਦ ਤੁਸੀਂ ਸਾਰੀ ਸੇਟੀ ਨੂੰ ਝੂਠੀ ਕਰੀ ਜਾਂਦੇ ਹੋ, ਬਈ ਹਾਥੀ ਸੱਚਾ ਹੋ ਗਿਆ, ਇਹ ਤੋਂ ਡਰਦੇ ਕਿਉਂ ਹੈ? ਵਿਸ਼ਿਸ਼ਟ ਨੇ ਦੇਰ ਨਹੀਂ ਲਾਈ, ਜਿੱਥੇ ਉਹਨੇ ਕਿਹਾ ਗਜੋ ਮਿੱਥਿਆ, ਗਜੋ ਮਿੱਥਿਆ, ਰਾਮ ਚੰਦਰ ਨੇ ਕਿਹਾ, ਵਿਸ਼ਿਸ਼ਟ ਕਹਿੰਦਾ, ਰਾਮ ਭਜੋ ਮਿੱਥਿਆ, ਭਜੋ ਮਿੱਥਿਆ, ਭਜਣਾ ਵੀ ਝੂਠਾ ਹੀ ਆ। ਜਿੱਥੇ ਹਾਥੀ ਝੂਠਾ ਹੈ ਉੱਥੇ ਭੱਜਣਾ ਵੀ ਝੂਠਾ, ਜੇ ਹਾਥੀ ਸੱਚਾ ਤਾਂ ਭੱਜਣਾ ਵੀ ਉਹ ਤੋਂ ਡਰ ਕੇ ਉਹ ਵੀ ਸੱਚਾ। ਇਹ ਸਤਸੰਗ ਜੀ ਵਿਦਵਾਨ ਬਹੁਤੇ ਸਮਝਦੇ ਆ, ਵਿਚਾਰਵਾਨ। ਪ੍ਰਤੀਭਾਸਕ ਸੱਤਾ, ਵਿਵਹਾਰਕ ਸੱਤਾ, ਪਰਮਾਰਥ ਸੱਤਾ, ਤਿੰਨ ਸੱਤਾ ਨੇ। ਆਹ ਜਿਹੜੀ ਸੱਤਾ 'ਚ ਵਰਤੇ ਰਹੇ ਹਾਂ ਆਪਾਂ, ਇਹ ਵਿਵਹਾਰਕ ਸੱਤਾ ਹੈ। ਜਦੋਂ ਆਪਾਂ ਨੂੰ ਸੁਪਨਾ ਆਉਂਦਾ ਰਾਤ ਨੂੰ, ਪ੍ਰਤੀਭਾਸਕ ਸੱਤਾ ਹੈ। ਸੁਪਨੇ ਨੂੰ ਆਪਾਂ ਝੂਠਾ ਤਾਂ ਨਹੀਂ ਮੰਨਦੇ, ਜਾਗ ਕੇ ਝੂਠਾ ਮੰਨਦੇ। ਆ ਸੰਸਾਰ ਨੂੰ ਝੂਠਾ ਨਹੀਂ ਮੰਨਦੇ, ਕਹੀ ਜਾਂਦੇ ਝੂਠਾ ਝੂਠਾ, ਜਿਵੇਂ ਹੁਣ ਸੁਪਨੇ ਨੂੰ ਝੂਠਾ ਝੂਠਾ ਕਹੀ ਜਾਂਦੇ ਹਾਂ। ਜਦ ਸੁਪਨੇ ਦਾ ਵਾਹ ਪੈਣਾ ਉਦੋਂ ਕਦੇ ਝੂਠਾ ਕਿਹਾ? ਨੀਂਦ ਦੇ ਪ੍ਰਭਾਵ ਕਰਕੇ ਆਪਾਂ ਸੁਪਨੇ ਨੂੰ ਸੱਚਾ ਸਮਝਦੇ ਹਾਂ। ਜੇ ਸੁਪਨੇ ਸ਼ੇਰ ਮਿਲ ਜੇ ਡਰਦੇ ਵੀ ਹਾਂ, ਜੇ ਕੋਈ ਸੁਪਨੇ 'ਚ ਮਾਇਆ ਮਿਲਦੇ ਖੁਸ਼ ਬੜੇ ਹੁੰਦੇ ਹਾਂ। ਜੇ ਸਮਝੀਏ ਸੁਪਨਾ ਝੂਠਾ, ਫਿਰ ਖੁਸ਼ ਹੋਣਾ ਅਤੇ ਡਰਨਾ ਤਾਂ ਸਵਾਦ ਹੀ ਨਹੀਂ। ਉਸ ਵੇਲੇ ਉਹਨੂੰ ਕਹਿੰਦੇ ਪ੍ਰਤੀਭਾਸਕ ਸੱਤਾ ਵਿੱਚ ਆਪਾਂ ਜੀਵਨ ਬਤੀਤ ਹੁੰਦਾ। ਹੁਣ ਜਿਹੜਾ ਬੈਠੇ ਹਾਂ ਗਿਆਨ ਤੋਂ ਹੀਣ ਹੈ, ਹੁਣ ਆਪਾਂ ਵਿਵਹਾਰਕ ਸੱਤਾ ਵਿੱਚ ਵਿਚਰ ਰਹੇ ਹਾਂ। ਆਪਾਂ ਕਹਿੰਦੇ ਹਾਂ ਸੰਸਾਰ ਝੂਠਾ, ਕਿਉਂ? ਗੁਰੂ ਸਾਹਿਬ ਦੀ ਬਾਣੀ ਦੁਆਰਾ ਆਪਾਂ ਨੂੰ ਪਤਾ ਲੱਗਿਆ ਹੋ ਗਿਆ ਸੰਸਾਰ ਝੂਠਾ, ਲੇਕਿਨ ਝੂਠਾ ਨਿਹਚੇ ਨਹੀਂ ਹੋਇਆ। ਜੇ ਝੂਠਾ ਸਮਝੀਏ ਤਾਂ ਲੱਗੀਏ ਕਿਉਂ, ਪਰਚੀਏ ਕਿਉਂ? ਨੁਕਸਾਨ ਹੋਵੇ ਤਾਂ ਫਿਕਰ ਕਿਉਂ ਹੋਵੇ, ਲਾਭ ਹੋਵੇ ਤਾਂ ਖੁਸ਼ੀ ਕਿਉਂ ਹੋਈਏ? ਇਹ ਤਾਂ ਝੂਠਾ। ਸੁਪਨੇ ਦੀ ਮਾਇਆ ਸੁਪਨੇ 'ਚ ਇਕੱਠੀ ਕਰ ਲਈ, ਖੁਸ਼ੀ ਵੀ ਸੁਪਨੇ 'ਚ ਹੀ ਮਾਣੀ ਹੈ, ਜਾਗ ਕੇ ਕੋਈ ਖੁਸ਼ੀ ਨਹੀਂ ਮਾਣਦਾ ਸੁਪਨੇ ਵਾਲੀ ਮਾਇਆ ਦੀ। ਇਸੇ ਤਰ੍ਹਾਂ ਖਰਸੇ ਤੀਜੀ ਸੱਤਾ ਹੈ ਪਰਮਾਰਥ ਸੱਤਾ, ਉਹ ਅਚਲ ਹੈ ਬ੍ਰਹਮ ਗਿਆਨੀ ਦੇ ਵਸਤਾ ਬਾਣੀ। ਆਪ ਜੀ ਇੱਥੇ ਦੱਸ ਰਹੇ ਨੇ ਪੰਜਾਂ ਸਿੱਖਾਂ ਨੂੰ, ਭਾਈ ਇਹ ਨਾ ਸਮਝੋ ਪੰਗਤੀਆਂ ਵਿਰੋਧੀ ਨੇ, ਉਹ ਜਿਹੜੇ ਪੰਡਿਤ ਵਿਦਵਾਨ ਲੋਕ ਹੰਕਾਰੀ ਨੇ, ਵਿੱਦਿਆ ਪੜ੍ਹ ਗਏ ਸੰਗਤ ਕਰਦੇ ਨਹੀਂ, ਆਪਣੀ ਵਿੱਦਿਆ ਦੇ ਹੰਕਾਰ ਨਾਲ ਸਾਧੂ ਮਹਾਤਮਾ ਨੂੰ ਤੰਗ ਕਰਦੇ ਨੇ, ਉਹਨਾਂ ਬਾਰੇ ਨਾਮਦੇਵ ਨੇ ਕਿਹਾ ਹੈ ਪਾਂਡੇ ਕੁਮਰਾ ਰਾਮ ਚੰਦ ਸੋਪੀ ਆਵਤ ਦੇਖਿਆ ਥਾ। ਅਖੀਰ ਤੇ ਵੀ ਲਿਖਿਆ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਹਿੰਦੂ ਅੰਨਾ ਹੈ ਕਿਉਂ, ਉਹਨੂੰ ਕਿਸੇ ਤੇ ਭਰੋਸਾ ਨਹੀਂ, ਕਦੇ ਗਣੇਸ਼ ਮਨਾ ਲਿਆ, ਕਦੇ ਹਨੂਮਾਨ ਮਨਾ ਲਿਆ, ਕਦੇ ਸਤਸੰਗ ਜੀ ਕ੍ਰਿਸ਼ਨ ਭਗਵਾਨ ਦਾ ਧਿਆਨ ਧਾਰ ਲਿਆ, ਕਦੇ ਸ਼ਿਵ ਜੀ ਦਾ ਧਿਆਨ ਧਾਰ ਲਿਆ, ਉਹਦੇ ਨਹੀਂ ਮੁੱਕਦੇ ਸਤਸੰਗ ਜੀ ਦੇਵਤੇ। ਕੋਈ ਹੰਨੇ ਦੀ, ਕੋਈ ਵੱਢਣੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਬਰ ਦਾ, ਉਹਦੇ ਨਹੀਂ ਮੁੱਕਦੇ। ਤੁਰਕੂ ਕਾਣਾ, ਜਿਹੜਾ ਤੁਰਕ ਕਾਣਾ ਇੱਕ ਅੱਖ ਨਾਲ ਤਾਂ ਦੇਖਦਾ ਪਰ ਤਸ਼ਰਈ ਹੈ, ਆਪਣੇ ਆਪ ਨੂੰ ਚੰਗਾ ਸਮਝਦਾ ਦੂਸਰਿਆਂ ਨੂੰ ਨਹੀਂ। ਹੈ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਬੀਰ ਸਾਹਿਬ ਜੀ ਕਹਿੰਦੇ ਭਾਈ ਸਾਡਾ ਤਾਂ ਉਹ ਮਿੱਤਰ ਹੈ, ਕਬੀਰ ਸਭ ਤੇ ਹਮ ਬੁਰੇ, ਸਾਰਿਆਂ ਨੂੰ ਅਸੀਂ ਬੁਰੇ ਹਾਂ। ਹਮ ਤਜ ਭਲੋ ਸਭ ਕੋਏ, ਮੈਨੂੰ ਛੱਡ ਕੇ ਸਾਰੀ ਸੇਟੀ ਭਲੀ ਹੈ। ਜਿਨ ਐਸਾ ਕਰ ਬੂਝਿਆ, ਜਿਨ੍ਹਾਂ ਨੇ ਇਹ ਸਮਝ ਸਿੱਖਿਆ ਲਈ ਹੈ, ਉਹ ਸਾਡਾ ਮਿੱਤਰ ਹੈ। ਉਹ ਕੌਣ ਹੋਏ ਖਾਲਸਾ ਜੀ? ਭਗਤ ਗੁਰਸਿੱਖ ਪ੍ਰੇਮੀ ਸਿਮਨ ਭਜਨ ਕਰਨ ਵਾਲੇ ਸਤਸੰਗੀ ਹੋਏ। ਇਹ ਤੁਰਕਾਂ ਦਾ ਮਤ ਨਹੀਂ, ਉਹ ਕਹਿੰਦੇ ਜਿਹੜਾ ਆਪਣੇ ਆਪ ਨੂੰ ਚੰਗਾ ਸਮਝਦਾ, ਜਿੰਨਾ ਚਿਰ ਸਤਸੰਗ ਜੀ ਕੋਈ ਆਪਣੇ ਆਪ ਨੂੰ ਚੰਗਾ ਸਮਝਦਾ, ਉਨਾ ਚਿਰ ਤਰੱਕੀ ਨਹੀਂ ਕਰ ਸਕਦਾ। ਜੇ ਕਹੀਏ ਸੰਗਤ ਕੀ ਚੀਜ਼ ਆ, ਮੇਰੇ ਵਰਗਾ ਕੋਈ ਨਹੀਂ, ਸੰਗਤ ਭਾਈ ਗੁਰੂ ਕਾ ਰੂਪ ਹੈ। ਜਦੋਂ ਸੰਗਤ ਨੂੰ ਦੀ ਭਾਵਨਾ ਸਤਸੰਗ ਜੀ ਆਪਣੇ ਹਿਰਦੇ 'ਚ ਵਸੂ ਤਾਂ ਆਪਣੀ ਕਲਿਆਣ ਹੋ ਜਾਵੇਗੀ। ਜੇ ਸੰਗਤ ਨੂੰ ਆਪਾਂ ਕਿਤੇ ਸੁਪਨੇ ਵਿੱਚ ਵੀ ਨੀਵੀਂ ਸਮਝ ਲਿਆ ਨਾ, ਜਦੇ ਹੀ ਸਤਸੰਗ ਜੀ ਪਾਪਾਂ ਨਾਲ ਭਰ ਜਾਵਾਂਗੇ। ਸੋ ਆਪ ਜੀ ਇੱਥੇ ਫਰਮਾਉਂਦੇ ਹਨ,
ਇੱਕ ਉਪਾਸਕੀ ਲਾਕੇ ਹੋਏ।
ਇੱਕ ਉਪਾਸਕ ਉਹ ਨੇ ਜਿਹੜੇ ਲਕਸ਼ ਨੂੰ ਪਛਾਣਦੇ ਹਨ।
ਵਾਚ ਉਪਾਸਕ ਲਖਿਤ ਕੋਏ।
ਇਹ ਵੀ ਸਤਸੰਗ ਜੀ ਇੱਕ ਬੜੀ ਸੋਹਣੀ ਵਿਚਾਰ ਹੈ, ਸਮਝ ਦੇ ਨਾਲ ਸਤਸੰਗ ਜੀ ਤੱਕਣ ਵਾਲੀ ਹੈ। ਇੱਕ ਵਾਚ ਦੇ ਉਪਾਸ਼ਕ ਨੇ, ਇੱਕ ਲਕਸ਼ ਦੇ ਉਪਾਸ਼ਕ ਨੇ। ਜਿਵੇਂ ਨਿੰਬੂ ਹੈ, ਨਿੰਬੂ ਆਪਾਂ ਦੁਕਾਨ ਤੋਂ ਖਰੀਦਦੇ ਹਾਂ ਸੋਹਣੇ ਸੋਹਣੇ ਚੁੱਕ ਕੇ, ਜਦ ਫਿਰ ਨਿੰਬੂ ਨਿਚੋੜਨੀ ਨਾਲ ਚੋੜਦੇ ਹਾਂ, ਕਹਿੰਦੇ ਵੀ ਮੈਂ ਤਾਂ ਵੀ ਭੁਲੇਖੇ ਚਾਹ ਨਿਕਲਿਆ ਹੀ ਇਹਨਾਂ ਚੋਂ ਕੱਖ ਨਹੀਂ, ਉੱਤੋਂ ਹੀ ਸੋਹਣੇ ਸੋਹਣੇ ਲੱਗਦੇ ਸੀ। ਸਾਡਾ ਸੱਤ ਦੇ ਨਾਲ ਪਿਆਰ ਹੈ, ਨਿੰਬੂ ਦੇ ਆਕਾਰ ਨਾਲ ਪਿਆਰ ਨਹੀਂ। ਉਹਨੂੰ ਲਕਸ਼ ਕਹਿੰਦੇ ਹੈ, ਬਾਹਰਲੀ ਦੇਹ ਨਾਲ ਪਿਆਰ ਨਹੀਂ ਕਹਿੰਦੇ। ਓਏ ਬਾਹਰਲੀ ਦੇਹ ਨਾ ਦੇਖ, ਤੂੰ ਉਹਦਾ ਦਿਲ ਦੇਖ। ਕੋਈ ਸਤਸੰਗਤ ਜੀ ਪਾਕਿਸਤਾਨ ਚੋਂ ਆਏ, ਸਰਦਾਰ ਆਤਮਾ ਸੋਸੀ ਪ੍ਰੇਮੀ ਦਾ ਨਾਂ, ਸਮਾ ਗਏ ਦਿੱਲੀ, ਉਹਦੇ ਮੁੰਡੇ ਦੋ ਤਿੰਨ ਡਾਕਟਰ। ਅੱਗੇ ਸਤਸੰਗ ਜੀ ਕੋਈ ਦੇਖਾ ਦਾਖੀ ਨਹੀਂ ਸੀ ਹੁੰਦੀ, ਲੋਕ ਭੋਲੇ ਹੁੰਦੇ। ਜਿੱਥੇ ਵਿਆਹੇ ਜਾਣਾ ਨਾ, ਸੰਯੋਗ ਹੋਣਾ, ਪਰਮੇਸ਼ੁਰ ਦਾ ਹੁਕਮ ਮੰਨਣਾ, ਭਾਵੇਂ ਘਰ ਵਾਲੀ ਕਾਲੀ ਹੈ, ਭਾਵੇਂ ਦਾਂਦੋ ਆ ਕਹੀ ਜੀ ਆ, ਉਹਨੂੰ ਪ੍ਰਵਾਨ ਕਰਨਾ। ਜਦ ਸਤਸੰਗ ਜੀ ਸੀ ਇੰਜਨੀਅਰ, ਚੰਗਾ ਸੁੰਦਰ ਰੂਪ ਵਾਲਾ ਉਹ ਵਿਅਕਤੀ, ਜਦੋਂ ਵਿਆਹਿਆ ਗਿਆ ਸਤਸੰਗ ਜੀ, ਘਰਾਣਾ ਤਾਂ ਚੰਗਾ ਸੀ ਪਰ ਘਰ ਵਾਲੀ ਜਾਂ ਦੇਖੀ ਨਾ ਜਾਵੇ, ਬਹੁਤਾ ਹੀ ਕਰੂਪ। ਇੱਕ ਸੰਤ ਲਾਭ ਸਿੰਘ ਸੀ ਸਤਸੰਗ ਜੀ ਕਟਾਣੀ ਦੇ, ਉਹਨਾਂ ਨੂੰ ਕਹਿੰਦਾ ਮਹਾਰਾਜ ਜੀ ਆ ਮੇਰੇ ਨਾਲ ਕੁਨਿਆ ਨਹੀਂ ਹੋਇਆ, ਦੱਸੋ ਹੁਣ ਮੈਂ ਇਹ ਘਰਦਿਆਂ ਨਾਲ ਲੜਾਂ ਕੀ ਕਰਾਂ? ਸੰਤ ਕਹਿੰਦੇ ਵੀ ਆਤਮਾ ਸਿਆ ਇਉਂ ਕਰੀ, ਇਹਦੇ ਮੂੰਹ ਵੱਲ ਨਾ ਦੇਖੀ, ਇਹਦੀ ਕੁੱਖ ਵੱਲ ਦੇਖੀ, ਸਾਡਾ ਬਚਨ ਮੰਨ, ਇਹਦੀ ਕੁੱਖ ਵੱਲ ਦੇਖੀ, ਇਹਦੇ ਮੂੰਹ ਵੱਲ ਨਾ ਦੇਖੀ, ਮਾਂ ਬਾਪ ਦੀ ਆਗਿਆ 'ਚ ਰਹਿ ਤੂੰ, ਉਹਨਾਂ ਦੀ ਕੀ ਸਿਆਣਪ ਹੈ, ਪਰਮੇਸ਼ੁਰ ਦਾ ਜਿਹੜਾ ਤੇਰਾ ਸੰਯੋਗ ਜਿਹਦੇ ਨਾਲ ਹੈ ਉੱਥੇ ਹੈ। ਇਹ ਧਰਮੀ ਦਾਇਰੇ ਦੇ ਅੰਦਰ ਬਾਤਾਂ ਨੇ ਖਾਲਸਾ ਜੀ, ਬੇਧਰਮੀਆਂ ਤਾਂ ਬੇਦੀਨਾਂ ਕੀ ਦੋਸਤੀ, ਬੇਦੀਨਾਂ ਕਾ ਖਾਣ, ਸਿਫਤੀ ਸਾਰ ਨਾ ਜਾਣੀ, ਸਦਾ ਵਸੇ ਸ਼ੈਤਾਨ। ਸ਼ੈਤਾਨ ਤੋਂ ਤੁਰਕ ਵੀ ਡਰਦੇ ਆ, ਨਵਾਜ਼ ਪੜ੍ਹਨ ਲੱਗੇ ਪਹਿਲਾਂ ਖੁਦਾ ਨੂੰ ਕਹਿੰਦੇ ਮਹਾਰਾਜ ਸ਼ੈਤਾਨ ਸਾਤੋਂ ਪਰੇ ਕਰਦੇ, ਕਾਮਦਾਨੋ ਹੀ ਸ਼ੈਤਾਨ ਹੈ। ਸਤ ਸੰਗਤ ਜੀ ਉਸੇ ਨੇ ਉਸੇ ਤਰ੍ਹਾਂ ਹੀ ਭਾਣਾ ਮੰਨਿਆ। ਤਿੰਨੇ ਹੀ ਲੜਕੇ ਹੋਏ ਸਤਸੰਗ ਜੀ ਬੜੇ ਬੜੇ ਡਾਕਟਰ ਬਣੇ। ਕਹਿੰਦੇ ਹੁਣ ਦੱਸ ਬਈ, ਤੈਨੂੰ ਕਿਹਾ ਸੀ ਇਹਦੀ ਕੁੱਖ ਵੱਲ ਦੇਖੀ, ਤੂੰ ਆਪਦੀ ਬੰਸ ਵਧਾਉਣੀ ਹੈ ਕਿ ਤੈਂ ਵਿਸ਼ੇ ਰਸ ਚੱਖਣਾ? ਐਂ ਸਤਸੰਗਤ ਜੀ ਗੁਣ ਦੇਖੀਏ, ਸੋ ਲਕਸ਼ ਵਿੱਚ ਬਿਰਤੀ ਟਿਕਾਈਏ, ਉਤਲੇ ਰੰਗ ਰੂਪ ਵਿੱਚ ਨਾ ਟਿਕਾਈਏ। ਜਿਹੜਾ ਉਤਲੇ ਰੰਗ ਰੂਪ ਵਿੱਚ ਫਸ ਜਾਂਦਾ ਹੈ ਉਹ ਮਾਰਿਆ ਜਾਂਦਾ। ਇਸੇ ਤਰ੍ਹਾਂ ਜਿਹੜੀਆਂ ਅਵਤਾਰਾਂ ਦੀਆਂ ਦੇਹਾਂ ਨੇ ਨਾ, ਉਹਨਾਂ ਵੱਲ ਨਹੀਂ ਤੱਕਣਾ ਵੀ ਇਹ ਕਹੀ ਜੀ ਹੈ ਕਹੀ ਜੀ ਹੈ। ਸਾਰੀਆਂ ਵਿੱਚ ਭਾਈ ਪਰਮੇਸ਼ੁਰ ਸਤ ਚੇਤਨ ਆਨੰਦ ਬ੍ਰਹਮ ਹੈ, ਉਹਨੂੰ ਕਹਿੰਦੇ ਲਕਸ਼। ਹੁਣ ਆਪਣੀਆਂ ਸਾਰੀਆਂ ਦੇਹਾਂ ਭਾਈ ਹੈ ਤਾਂ ਹੱਡ ਚੰਬਦੀਆਂ ਹੀ, ਲੇਕਿਨ ਸਾਰੇ ਸ਼ੀਸ਼ਿਆਂ ਮੂਹਰੇ ਖੜ ਖੜ ਕੇ ਦੇਖਦੇ ਆ, ਲੈ ਇਹ ਨਹੀਂ ਸੋਹਣਾ ਹੈ, ਆਹ ਬਹੁਤ ਸੋਹਣਾ ਹੈ, ਹੈ ਸਤਸੰਗ ਜੀ ਸਾਰਾ ਹੱਡ ਚੰਬਦਾ ਹੀ ਖੇਡ ਹੈ ਪੰਜਾਂ ਤੱਤਾਂ ਦੀ। ਸੋ ਇਹ ਨਨਤਪੁਣਾ ਜਿਹੜਾ ਕਮਾਈ ਕਰਨ ਵਾਲਾ ਗੁਰਮੁਖ ਉਹ ਚੱਕ ਦਿੰਦਾ ਸਾਰਿਆਂ ਦੇ ਅੰਦਰ। ਜਿਵੇਂ ਗਹਿਣਾ ਰੱਖ ਦੋ, ਬੀਬੀਆਂ ਨੂੰ ਪੁੱਛੀ ਜਾਓ ਭਾਈ ਸੋਹਣਾ ਹੈ, ਇੱਕ ਦੂਜੇ ਨੂੰ ਸਤਸੰਗ ਜੀ ਦੱਸਣਗੀਆਂ, ਕੋਈ ਕਹੂ ਚੰਗਾ ਕੋਈ ਕਹੂ ਨਹੀਂ ਚੰਗਾ। ਸਰਾਫ ਨੂੰ ਲਿਆਓ, ਉਹ ਪਤਾ ਕੀ ਕਹੂਗਾ, ਉਹਨੇ ਉਹਦੀ ਬਨੌਟ ਨਹੀਂ ਦੇਖਣੀ, ਉਹਨੇ ਨਹੀਂ ਦੇਖਣੀ ਵੀ ਇਹ ਸੋਨਾ ਇਹ ਚਾਂਦੀ ਆਪਣੇ ਡੰਡੀ ਹੈ ਜਾਂ ਕੜਾ ਜਾਂ ਮੁੰਦੀ, ਉਹਨੇ ਸੋਨਾ ਪਰਖਣਾ, ਉਹਨੇ ਲਕਸ਼ ਨੂੰ ਦੇਖਣਾ ਹੈ। ਇਉਂ ਜਿਹੜੇ ਗੁਰਮੁਖ ਨੇ ਸਤਸੰਗ ਜੀ ਉਹ ਲਕਸ਼ ਨੂੰ ਦੇਖਦੇ ਨੇ ਕਿ ਆ ਸਾਰਿਆਂ ਸਭ ਨੇ ਘੱਟੀ ਸੌ ਵਸੈ, ਸੌ ਬਿਨ ਘੱਟ ਨਾ ਕੋਏ, ਸਾਰਿਆਂ ਹਿਰਦਿਆਂ 'ਚ ਪਰਮੇਸ਼ੁਰ ਵੱਸਦਾ। ਉਹ ਪਰਮੇਸ਼ੁਰ ਦਾ ਧਿਆਨ ਧਾਰਦੇ ਨੇ, ਹੇ ਵਾਹਿਗੁਰੂ ਆ ਜਿਤਨੀਆਂ ਰੂਹਾਂ ਦੇਹਾਂ ਬੈਠੀਆਂ ਇਹਨਾਂ ਦੇ ਵਿੱਚ ਤੂੰ ਮਾਰਾ ਸੁਭਾਏਮਾਨ ਹੋ ਰਿਹਾ। ਜੇ ਸਾਰਿਆਂ 'ਚ ਪਰਮੇਸ਼ੁਰ ਸਮਝ ਲਈਏ, ਖਾਲਸਾ ਜੀ ਦੱਸੋ ਕਿਹਦੇ ਨਾਲ ਬੈਰ ਕਰਾਂਗੇ ਅਤੇ ਮੋਹ ਵੀ ਕਿਹਦੇ ਨਾਲ ਕਰਾਂਗੇ? ਇਹ ਅਵਸਥਾ ਪ੍ਰਾਪਤ ਕਰਨ ਵਾਸਤੇ ਘੜੀ ਘੜੀ ਕਥਾ ਕੀਰਤਨ ਸੁਣੀਦਾ ਹੈ। ਜਦੋਂ ਇਹ ਅਵਸਥਾ ਵਾਹਿਗੁਰੂ ਬਖਸ਼ ਦੇਣ ਗੁਰੂ ਨਾਨਕ ਦੇਵ ਜੀ, ਸਮਝੋ ਸਾਡਾ ਕੰਮ ਹੋ ਗਿਆ। ਉਦੋਂ ਬਾਅਦ ਸਤਸੰਗਤ ਜੀ ਜੰਮਣ ਮਰਨ ਅਗਿਆਨ ਜਨ ਦੁੱਖਾਂ ਦੀ ਨਿਵਰਤੀ ਹੈ। ਸੋ ਆਪ ਜੀ ਇਹ ਸਮਝ ਲੈਣਾ ਲਕਸ਼ ਅਤੇ ਵਾਚ। ਵਾਚ ਉਹ ਹੁੰਦਾ ਸਤਸੰਗ ਜੀ ਜਿਹਨੂੰ ਸ਼ਬਦ ਜਣਾਵੇ, ਲਕਸ਼ ਨੂੰ ਨਹੀਂ ਸ਼ਬਦ ਜਣਾ ਸਕਦਾ। ਨਿੰਬੂ ਨੂੰ ਸਤਸੰਗ ਜੀ ਨੰਨਾ ਬੱਬਾ ਉਹ ਸ਼ਬਦ ਜਣਾ ਸਕਦਾ ਹੈ, ਲੇਕਿਨ ਨਿੰਬੂ ਦੇ ਅੰਦਰ ਜਿਹੜਾ ਰਸ ਹੈ ਉਹਨੂੰ ਤਾਂ ਇਹਨੇ ਜਣਾ ਸਕਦਾ ਨਿੰਬੂ। ਸੋ ਨਿੰਬੂ ਸ਼ਬਦ ਹੈ ਜਿਹੜਾ ਉਹ ਨਿੰਬੂ ਦੇ ਆਕਾਰ ਗੋਲ ਗੋਲ ਜਿਹੜਾ ਦੀਂਦਾ ਆਪਾਂ ਨੂੰ ਉਹਨੂੰ ਜਣਾ ਸਕਦਾ, ਜਿਹੜਾ ਅੰਦਰ ਸਤਸੰਗ ਜੀ ਉਹਦੇ ਰਸ ਹੈ ਲਕਸ਼ ਉਹਨੂੰ ਨਹੀਂ ਜਣਾ ਸਕਦਾ। ਇਸ ਤਰ੍ਹਾਂ ਜਿਤਨੇ ਪਰਮੇਸ਼ੁਰ ਦੇ ਨਾਮ ਨੇ ਉਹ ਪਰਮੇਸ਼ੁਰ ਦੇ ਵਾਚ ਅਰਥ ਨੂੰ ਜਣਾ ਸਕਦੇ ਨੇ, ਲੇਕਿਨ ਅਸਲੀ ਸਤ ਚੇਤਨ ਆਨੰਦ ਜਿਹੜਾ ਬ੍ਰਹਮ ਹੈ ਉਹਨੂੰ ਕੋਈ ਸੰਸਾਰ ਦੇ ਅੰਦਰ ਕੋਈ ਸ਼ਬਦ ਹੁਣ ਤੱਕ ਬਣਿਆ ਨਹੀਂ ਜਿਹੜਾ ਪਰਮੇਸ਼ੁਰ ਨੂੰ ਜਣਾ ਦੇਵੇ। ਆਪਾਂ ਨੂੰ ਵਾਹਿਗੁਰੂ ਵਾਹਿਗੁਰੂ ਜਪਾਇਆ ਕਿ ਨਹੀਂ? ਵਾਹਿਗੁਰੂ ਦਾ ਅਰਥ ਹੈ ਅਸਚਰਜ, ਵਾਹੇ ਨਾਮ ਅਚਰਜ ਕੋ ਹੋਈ ਅਚਰਜ ਤੇ ਪਰ ਉਕਤ ਨਾ ਕੋਈ। ਜਿੱਥੇ ਆਪਣੀ ਬੁੱਧੀ ਨਾ ਪਹੁੰਚੇ, ਅਕਲ ਨਾ ਕੰਮ ਕਰੇ, ਆਪਾਂ ਉੱਥੇ ਕਹਿੰਦੇ ਬਈ ਇਹ ਤਾਂ ਅਸਚਰਜ ਹੀ ਹੈ, ਐਂ ਕਹਿ ਕੇ ਖੜਾ ਛੁਡਾ ਦਿੰਦੇ ਹਾਂ, ਕਰੀ ਜਾਵਾਂਗੇ ਸਿਫਤ ਵੇ ਫਲਾਣਾ ਵਸਤੂ ਇਹੀ ਜੀ ਹੈ ਇਹੀ ਜੀ ਹੈ। ਜਦ ਫਿਰ ਉਦੋਂ ਵੀ ਉੱਤਮ ਹੁੰਦੀ ਹੈ ਫਿਰ ਕਹਿੰਦੇ ਬੇਅੰਤ ਹੈ ਬਈ, ਜਾਂ ਫਿਰ ਅਸਚਰਜ ਹੈ। ਇਸੇ ਕਰਕੇ ਸਾਰਿਆਂ ਨਾਵਾਂ ਨਾਲੋਂ ਵਾਹਿਗੁਰੂ ਨਾਮ ਵੱਡਾ ਹੈ, ਅਸਚਰਜ ਕਹਿ ਕੇ ਖਿਹੜਾ ਛੁੱਟ ਜਾਂਦਾ, ਨਹੀਂ ਲਕਸ਼ ਨੂੰ ਨਹੀਂ ਕੋਈ ਜਣਾ ਸਕਦਾ ਹੈ। ਸੋ ਜਿਹੜੇ ਸਤਸੰਗ ਜੀ ਨਿਰਗੁਣ ਸਰੂਪ ਦੇ ਉਪਾਸ਼ਕ ਨੇ, ਜਿਹੜੇ ਕਹਿੰਦੇ ਫੋਟੋਆਂ ਤੋੜ ਦਿਓ ਨਹੀਂ ਲੱਗਣ ਦੇਣੀਆਂ, ਉਹਨਾਂ ਨੂੰ ਪਹਿਲਾਂ ਪੁੱਛ ਲਓ ਭਾਈ ਫੋਟੋਆਂ ਤਾਂ ਨਹੀਂ ਲੱਗਣੀਆਂ, ਤੇਰੀਆਂ ਫੋਟੋਆਂ ਘਰ ਘਰ ਲਾਈਆਂ ਹੋਈਆਂ, ਤੈਨੂੰ ਆਪਦੀਆਂ ਚੰਗੀਆਂ ਲੱਗਦੀਆਂ, ਗੁਰੂ ਕੀਆਂ ਮਾੜੀਆਂ ਹੋ ਗਈਆਂ, ਤੂੰ ਹੋਰ ਨਚਾਰਾਂ ਦੀਆਂ ਲਾਉਣੀਆਂ ਆਪਦੇ ਘਰ ਵਿੱਚ ਫੋਟੋਆਂ ਜਿਨ੍ਹਾਂ ਨਾਲ ਉਲਟਾ ਅਸਰ ਪਵੇ ਬੱਚਿਆਂ ਦੇ ਉੱਤੇ। ਸਤਸੰਗਤ ਜੀ ਖਾਲਸਾ ਜੇ ਕਰਕੇ ਤਿਆਰ ਬਰਤਿਆਰ ਅੱਗੇ ਤਾਂ ਬਾਣਾ ਰੱਖਦਾ ਸੀ, ਸਾਡੇ ਬਾਣੇ ਹੱਥੋਂ ਨਿਕਲ ਗਏ, ਜੇ ਬਾਣੇ ਵਾਲੇ ਸਿੰਘਾਂ ਦੀਆਂ ਸਤਸੰਗ ਜੀ ਗੁਰੂਆਂ ਦੀਆਂ ਫੋਟੋਆਂ ਹੋਣ ਗਈਆਂ, ਸਰਕੀਟ ਸਤਸੰਗ ਜੀ ਸਾਡਾ ਢਿੱਡ ਦੁਖਦਾ। ਸੋ ਲਕਸ਼ ਵਿੱਚ ਬਿਰਤੀ, ਜਿਵੇਂ ਪਹਿਲਾਂ ਪੂਰਵ ਉਕਤ ਆਪਾਂ ਦ੍ਰਿਸ਼ਟਾਂਤ ਦਿੱਤਾ ਹੈ, ਗਡੀਰਾ ਉਹੀ ਹੈ ਜਦੋਂ ਬੱਚੇ ਨੂੰ ਲੋੜ ਨਹੀਂ ਉਦੋਂ ਮਾਂ ਕੁੱਟ ਕੇ ਛਡਾ ਲੈਂਦੀ ਹੈ, ਲੇਕਿਨ ਜਦੋਂ ਨਹੀਂ ਸੀ ਉਹ ਤੁਰਿਆ ਤੁਰਿਆ ਜਾਂਦਾ, ਉਹਨੂੰ ਲੋੜ ਸੀ ਉਦੋਂ ਮਾਂ ਨੇ ਕੁੱਟ ਕੇ ਉਸਨੂੰ ਫੜਾਇਆ ਹੈ ਹੱਥਾਂ ਦੇ ਵਿੱਚ। ਇਸੇ ਤਰ੍ਹਾਂ ਸਤਸੰਗ, ਜਿੰਨਾ ਚਿਰ ਬਿਰਤੀ ਨਹੀਂ ਟਿਕਦੀ ਉਨਾ ਚਿਰ ਇਹ ਨਾ ਸਮਝ ਲਿਓ ਵੀ ਅਸੀਂ ਤਾਂ ਖਾਲਸਾ ਤਾਂ ਨਿਰਗੁਣ ਦਾ ਪਾਸ਼ਕ ਹੈ, ਨਿਰਗੁਣ ਨਿਰਗੁਣ ਦਾ ਕੋਈ ਪਤਾ ਨਹੀਂ ਲੱਗਦਾ ਕੀ ਚੀਜ਼ ਹੈ ਖਾਲਸਾ ਜੀ। ਸੋ ਭਾਵਨਾ ਦੇ ਨਾਲ ਕਮਾਈ ਸਤਸੰਗ ਸਫਲ ਹੁੰਦੀ ਹੈ। ਆਪ ਜੀ ਇਹ ਦੱਸ ਰਹੇ ਹਨ,
ਜਿਨ੍ਹਾਂ ਲੱਕੀ ਕੀਨ ਪਾਸ਼ਨ,
ਜਿਨ੍ਹਾਂ ਨੇ ਲਕਸ਼ ਦੀ ਭਗਤੀ ਕੀਤੀ ਹੈ ਸਤ ਚਿਤ ਆਨੰਦ ਨਿਰਗੁਣ ਦੀ,
ਇਕਸਮ ਸਤਾ ਸਭ ਮੈਂ ਪਾਸ਼ਨ,
ਉਹਨਾਂ ਨੇ ਸਾਰਿਆਂ ਵਿੱਚ ਇੱਕ ਪਰਮੇਸ਼ੁਰ ਨੂੰ ਦੇਖਿਆ ਹੈ। ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਇਹ ਲਕਸ਼ ਹੈ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕੀ ਮੱਛੀਆਂ ਪੰਖੇਰੂ ਜਾਪ ਜਪਦੇ ਨੇ? ਜਾਪ ਨਹੀਂ ਜਪਦੇ। ਜਿਹੜਾ ਬ੍ਰਹਮ ਗਿਆਨੀ ਲਕਸ਼ ਵਿੱਚ ਬਿਰਤੀ ਰਹਿਣ, ਉਹਨੂੰ ਪ੍ਰਤੀਤ ਹੋਣ ਲੱਗ ਜਾਂਦੇ ਹੈ। ਜਿਵੇਂ ਸਤਸੰਗਤ ਜੀ, ਜਿਹੜੀ ਬਹੁਤ ਹੀ ਕੋਈ ਸਤਵੰਤੀ ਇਸਤਰੀ ਹੈ, ਉਹਦਾ ਪਤੀ ਵੱਲ ਧਿਆਨ ਹੈ, ਭਾਵੇਂ ਸਤਸੰਗ ਮਹਾਰਾਜਾ ਖੜਕਾ ਹੋਵੇ ਹਵਾ ਨਾਲ, ਉਹਨੂੰ ਜਦੇ ਹੀ ਭੁਲੇਖਾ ਪੈ ਜਾਂਦਾ ਮੇਰਾ ਪਤੀ ਆ ਰਿਹਾ, ਸ਼ਾਇਦ ਕੋਈ ਹੋਰ ਹੀ ਨਿਕਲਿਆ ਆਵੇ, ਫਿਰ ਵੀ ਜਾਣੀ ਉਹਦੇ ਵੱਲ ਰੁਚੀ ਲੱਗੀ ਹੋਈ ਹੈ। ਇਸੇ ਤਰ੍ਹਾਂ ਸਤਸੰਗਤ ਜੀ, ਜਿਹੜਾ ਭਗਤੀ ਕਰਦਾ ਨਿਰਗੁਣ ਦੀ, ਉਹ ਜਿੱਧਰੋਂ ਕਿੱਧਰੋਂ ਵੀ ਆਵਾਜ਼ ਆਉਂਦੀ ਹੈ ਉਹਨੂੰ ਸਤਸੰਗ ਜੀ ਉਹੀ ਪ੍ਰਤੀਤ ਹੁੰਦਾ ਹੈ। ਇਹਨੂੰ ਕਹਿੰਦੇ ਲਕਸ਼ ਵਿੱਚ ਬਿਰਤੀ ਜੋੜਨੇ।
ਰਮਿਓ ਅਕਾਲ ਪੁਰਖ ਸਭ ਮਾਹੀ,
ਅਕਾਲ ਪੁਰਖ ਭਾਈ ਸਾਰਿਆਂ ਵਿੱਚ ਰਮਿਆ ਹੋਇਆ, ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ, ਨਾ ਘਾਟ ਵਾਢ ਹੋਤ ਹੈ।
ਸੋ ਕਹਿ ਸੰਗ ਬੈਰ ਤਰ ਨਾਹੀ,
ਹਾਂਜੀ,
ਸੋ ਕਹਿ ਸੰਗ ਬੈਰ ਤਰ ਨਾਹੀ,
ਉਹ ਕਿਸੇ ਦੇ ਨਾਲ ਬੈਰ ਨਹੀਂ ਕਰਦਾ ਹੈ।
ਵਾਚੋ ਪਾਸਕ ਜੇ ਨਰ ਅਹੇ,
ਜਿਹੜੇ ਬਾਚ ਦੇ ਪਾਸ਼ਕ ਨੂੰ ਉਹ ਬੈਰ ਭਾਵ ਰੱਖਦੇ ਨੇ, ਜਿਹੜੇ ਸਾਰਿਆਂ ਚ ਪਰਮੇਸ਼ਰ ਨੂੰ ਸਮਝ ਕੇ ਜਪਦੇ ਆ, ਉਹ ਦੱਸੋ ਕਿਹਦੇ ਨਾਲ ਬੈਰ ਕਰੂਗਾ। ਜਿਹੜਾ ਸਤਸੰਗਤ ਜੀ ਹੁਣ ਉਪਾਸ਼ਕ ਰਾਮ ਚੰਦਰ ਦਾ, ਉਹ ਕ੍ਰਿਸ਼ਨ ਦੇ ਉਪਾਸ਼ਕ ਨਾਲ ਲੜਪੂ। ਦੁਆਪਰ ਦੇ ਅੰਦਰ ਸਤਸੰਗਤ ਜੀ, ਜਿਸ ਵੇਲੇ ਕ੍ਰਿਸ਼ਨ ਭਗਵਾਨ ਜੀ ਜੰਮੂ ਜਾਮਾ ਬੰਤ ਦੀ ਖੱਡ ਹੈ, 27 ਦਿਨ ਜੰਗ ਕੀਤਾ ਜਾਮਾ ਬੰਤ ਦੇ ਨਾਲ ਕ੍ਰਿਸ਼ਨ ਨੇ, ਜਦ ਨਾ ਹਾਰਿਆ ਨਾ ਸੀ ਤਾਂ ਉਹੀ ਵਿਸ਼ਨੂੰ ਦਾ ਅਵਤਾਰ, ਇੱਕਦਮ ਰਾਮ ਚੰਦਰ ਦਾ ਰੂਪ ਧਾਰ ਲਿਆ। ਜਦੇ ਹੀ ਜਾਮਾ ਬੰਤ ਨੇ ਸਤਸੰਗ ਜੀ ਚਰਨਾਂ 'ਤੇ ਡਿੱਗ ਪਿਆ, ਕਿਉਂ ਉਹ ਕ੍ਰਿਸ਼ਨ ਦਾ ਉਪਾਸ਼ਕ, ਰਾਮ ਚੰਦਰ ਦਾ ਉਪਾਸ਼ਕ ਸੀ। ਜਾਮਾ ਬੰਤ ਬੜੀ ਦੀਰਘ ਆਜੂ ਵਾਲਾ ਸੀ, ਰਾਮ ਚੰਦਰ ਦੀ ਭਗਤੀ ਕਰਦਾ ਸੀ। ਜਦੋਂ ਕ੍ਰਿਸ਼ਨ ਨਾਲ ਵਾਹ ਪਿਆ, ਮਣੀ ਲਿਆਇਆ ਸੀ ਸਤਸੰਗ ਜੀ ਉਹ ਜੰਗਲ ਦੇ ਵਿੱਚੋਂ, ਸ਼ੇਰ ਦੇ ਮੂੰਹ ਮਾਰ ਕਰਕੇ ਸ਼ੇਰ ਨੂੰ ਸੀ, ਉਹ 17 ਜਿੱਤ ਦੀ ਬੜੀ ਲੰਮੀ ਸਤਸੰਗ ਜੀ ਕਥਾ ਹੈ। ਇਹ ਕ੍ਰਿਸ਼ਨ ਨੂੰ ਕਲੰਕ ਲੱਗ ਗਿਆ ਸੀ ਚੌਥ ਦਾ ਚੰਦਰਮਾ ਦੇਖਣ ਨਾਲ, ਇਹਨੇ ਸੋਚਿਆ ਵੀ ਮਣੀ ਕਿੱਥੋਂ ਲੱਭੀਏ, ਪੈੜਾਂ ਦੇਖਦਾ ਗਿਆ। ਜਾਮਾ ਬੰਦ ਦੀ ਖੱਡ 'ਚ ਪਹੁੰਚਿਆ, ਜੰਗ ਸ਼ੁਰੂ ਹੋ ਗਿਆ। 27 ਦਿਨ ਜੰਗ ਹੁੰਦਾ ਰਿਹਾ ਖਾਲਸਾ ਜੀ, ਕ੍ਰਿਸ਼ਨ ਤੋਂ ਹਾਰਿਆ ਨਹੀਂ। ਕ੍ਰਿਸ਼ਨ ਨੇ ਸੋਚਿਆ ਵੀ ਐ ਤਾਂ ਨਹੀਂ ਇਹਨੇ ਹਾਰਨਾ, ਬੜਾ ਬਲੀ ਹੈ। ਉਸੇ ਵੇਲੇ ਖਾਲਸਾ ਜੀ ਆਪਣਾ ਰੂਪ ਸੀ ਜਿਹੜਾ, ਇਸ ਨੇ ਰਾਮ ਚੰਦਰ ਵਾਲਾ ਬਣਾ ਲਿਆ। ਆਪਣਾ ਕੋਈ ਬੈਰੀ ਆਪਣਾ ਲੜ ਰਿਹਾ, ਇੱਕਦਮ ਆਪਣੀ ਸ਼ਕਤੀ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੇਹ ਬਣਾ ਲਵੇ, ਆਪਾਂ ਲੜ ਪਾਂਗੇ ਉਹਦੇ ਨਾਲ, ਜਦ ਹੀ ਪੈਰਾਂ 'ਤੇ ਡਿੱਗ ਪਾਂਗੇ। ਉਸੇ ਵੇਲੇ ਸਤਸੰਗਤ ਜੀ ਨਾਲੇ ਤਾਂ ਇਸ ਨੂੰ ਜਾਮਾ ਬੰਤੀ ਲੜਕੀ ਦਿੱਤੀ, ਨਾਲੇ ਦਾਜ ਦੇ ਵਿੱਚ ਉਹ ਮਣੀ ਦੇ ਦਿੱਤੀ। ਜਿੰਨਾ ਚਿਰ ਸਰਗੁਣ ਸਰੂਪ ਦੀ ਉਪਾਸ਼ਨਾ, ਉਨਾ ਚਿਰ ਬੈਰ ਭਾਵ ਹੈ, ਦੁਆਇਸ਼ ਹੈ ਆਪਣੇ ਅੰਦਰ। ਜੇ ਸਾਰਿਆਂ ਦੇ ਅੰਦਰ ਪਰਮੇਸ਼ੁਰ ਨੂੰ, ਜੇ ਫਿਰ ਦੁਆਇਸ਼ ਕਿਸੇ ਨਾਲ ਮੰਨੀ? ਦੋ ਹੀ ਸਿੱਖ ਸੀ ਉੱਧਰ, ਸਤਸੰਗ ਜੀ ਜੰਗ ਲੜ ਰਹੇ ਨੇ, ਤੁਰਕਾਂ ਨੂੰ ਮਾਰ ਰਹੇ ਨੇ, ਇੱਕ ਪਾਸੇ ਘਨੱਈਆ ਸਾਰਿਆਂ ਨੂੰ ਪਾਣੀ ਪਿਆਈ ਜਾਂਦਾ। ਹੁਣ ਸਿੱਖ ਤਾਂ ਭਾਈ ਘਨੱਈਆ ਵੀ ਹੈ, ਸਿੱਖ ਉਹ ਜਿਹੜੀ ਤਲਵਾਰ ਵਾਹ ਰਹੇ ਨੇ ਉਹ ਕਿਹੜਾ ਘੱਟ ਨੇ, ਉਹ ਵੀ ਗੁਰੂ ਕੇ ਸਿੱਖ ਨੇ, ਉਹ ਸਿਦਕੀ ਸੂਰਮੇ ਨੇ, ਗੁਰੂ ਸਾਹਿਬ ਦਾ ਹੁਕਮ ਮੰਨ ਰਹੇ ਨੇ, ਜੰਗ ਹੋ ਰਿਹਾ, ਮਲੇਸ਼ਾ ਨੂੰ ਮਾਰ ਰਹੇ ਨੇ, ਗੁਰੂ ਕਲਗੀਧਰ ਪਾਤਸ਼ਾਹ ਦੀ ਆਗਿਆ ਦਾ ਪਾਲਣ ਕਰਦੇ ਨੇ, ਕੋਈ ਪਾਪੀ ਤਾਂ ਨਹੀਂ। ਦੂਸਰੇ ਪਾਸੇ ਸਾਧ ਹੈ, ਉਹ ਵੀ ਗੁਰੂ ਕੀ ਸਿੱਖੀ ਕਮਾਉਣ ਵਾਲਾ ਹੈ, ਉਹਨੇ ਸਤਸੰਗਤ ਜੀ ਬੈਰੀਆਂ ਨੂੰ ਪਾਣੀ ਪਿਆਉਂਦਾ, ਮਹਾਰਾਜ ਦੇ ਕਿਸੇ ਤਾਂ ਮੱਲਮ ਵੀ ਲਾਉਣ ਲੱਗ ਗਿਆ ਜ਼ਖਮਾਂ 'ਤੇ। ਭਾਵ ਕਿ ਉਹ ਨਿਰਗੁਣ ਸਰੂਪ ਦਾ ਉਪਾਸ਼ਕ ਹੈ, ਉਹ ਕੀ ਕਲਗੀਧਰ ਪਾਤਸ਼ਾਹ ਨੂੰ ਕੀ ਕਿਹਾ ਉਸਨੇ? ਕਹਿੰਦਾ ਮਹਾਰਾਜ, ਮੈਨੂੰ ਤਾਂ ਦੋਨੇ ਪਾਸੇ ਤੁਸੀਂ ਦੱਸਦੇ ਹੋ, ਇਹ ਤੁਹਾਡਾ ਹੀ ਖੇਲ ਰਚਿਆ ਹੋਇਆ। ਉਹਦੀ ਬਿਰਤੀ ਲਕਸ਼ ਵਿੱਚ ਸੀ, ਉਹ ਜਿਹੜੇ ਸਿਦਕੀ ਸਿੰਘ ਲੜਦੇ ਉਹਨਾਂ ਦੀ ਬਿਰਤੀ ਬਾਚ ਵਿੱਚ ਸੀ। ਇੰਨਾ ਸਮਝ ਲੈਣਾ,
ਸਿਮਰੈ ਕ੍ਰਿਸ਼ਨ ਰਾਮ ਘੱਟ ਕਹੇ।
ਦੇਖ ਲੋ, ਕੋਈ ਕ੍ਰਿਸ਼ਨ ਦਾ ਜਾਪ ਜਪਦਾ ਰਾਮ ਚੰਦਰ ਨੂੰ ਘੱਟ ਕਹਿੰਦੇ ਨੇ, ਵੀ ਉਹ ਘੱਟ ਸੀ।
ਰਾਮ ਉਪਾਸ਼ਨ ਕਰਨੇ ਹਾਰੇ,
ਜਿਹੜੇ ਰਾਮ ਚੰਦਰ ਦੀ ਉਪਾਸ਼ਨ ਕਰਦੇ ਉਹ ਤੇ ਕ੍ਰਿਸ਼ਨ ਨੀ ਚੰਗਾ ਹੈ।
ਕ੍ਰਿਸ਼ਨ ਵਿਖੇ ਸੋ ਦੋਸ਼ ਵਿਚਾਰੇ,
ਉਹ ਕ੍ਰਿਸ਼ਨ ਵਿੱਚ ਦੋਸ਼ ਲਾਈ ਜਾਂਦੇ ਨੇ।
ਇਤਿਹਾਸਕ ਬਹੁਤ ਤਰਕ ਉਠਾਵੇ,
ਇੱਕ ਦੂਜੇ ਦੀ ਤਰਕ ਕਰਦੇ ਹਨ।
ਲੱਖ ਰੂਪ ਕੋ ਭੇਦ ਨਾ ਪਾਵੇ,
ਜਿਹੜਾ ਲਕਸ਼ ਰੂਪ ਹੈ ਦੋਨਾਂ ਦੇ ਅੰਦਰ ਚੇਤਨ ਤਾਂ ਭਾਈ ਉਹੀ ਹੈ, ਕ੍ਰਿਸ਼ਨ ਅੰਦਰ ਵੀ ਰਾਮ ਚੰਦਰ ਦੋਨਾਂ ਚ ਬ੍ਰਹਮ ਤੋਂ ਇੱਕ ਹੈ।
ਜਾਂ ਤੇ ਲੱਖ ਉਪਾਸ਼ਕ ਬਣੋ,
ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਹੇ ਗੁਰਸਿੱਖੋ, ਤੁਸੀਂ ਪੰਜੇ ਆਇਓ ਪ੍ਰੇਮੀ, ਲਕਸ਼ ਰੂਪ ਦੇ ਉਪਾਸ਼ਕ ਬਣੋ, ਉਹਦੀ ਭਗਤੀ ਕਰੋ।
ਨਿਰਵੈਰ ਬਕਾਰਨ ਹਨੋ,
ਵੈਰ ਤੋਂ ਰਹਿਤ ਹੋ ਕਰਕੇ ਬਕਾਰਾਂ ਨੂੰ ਅੰਦਰੋਂ ਨਾਸ ਕਰੋ।
ਸੁਣ ਸਤਿਗੁਰ ਤੇ ਸੰਸੇ ਖੋਹੇ,
ਖਾਲਸਾ ਜੀ ਸੋਹਣਾ ਜਿਹੜਾ ਪ੍ਰਸ਼ਨ ਕੀਤਾ ਸੀ ਮਹਾਰਾਜ ਨੇ ਤਸੱਲੀ ਕਰਾ ਦਿੱਤੀ, ਇਹਨੇ ਸੰਸੇ ਨਿਵਿਰਤ ਕਰ ਲਏ ਪੰਜਾਂ ਨੇ।
ਲਖਿਓ ਸਰੂਪ ਆਪਣੋ ਜੋਏ,
ਆਪਣਾ ਸਰੂਪ ਸੀ ਜਿਹੜਾ ਸਤ ਚੇਤਨ ਆਨੰਦ ਸਰੂਪ ਆਤਮਾ, ਉਹ ਜਾਣ ਲਿਆ ਇਹਨਾਂ ਪੰਜਾਂ ਸਿੱਖਾਂ ਨੇ।
ਦੋਹਰਾ ਕਾਲੂ ਚਾਊ ਬੰਮੀਆਂ,
ਇਹ ਖਾਲਸਾ ਜੀ 15-16 ਆਏ ਨੇ ਸਤਸੰਗੀ ਇੱਕ ਪਿੰਡ ਦੇ ਇਕੱਠੇ ਹੋ ਕੇ। ਇਹ ਸੁਲਤਾਨਪੁਰ ਦੇ ਸੀ, ਇੱਕ ਸਤਸੰਗ ਜੀ ਭਾਈ ਕਾਲੂ ਚਾਊ ਹੈ, ਬੰਮੀਆਂ ਇਹਨਾਂ ਦੀ ਸਤਸੰਗ ਜੀ ਗੋਤ ਸੀ।
ਗੋਇੰਦ ਕਈਆਂ,
ਕਈ ਗੋਤ ਦਾ ਇੱਕ ਗੋਇੰਦ ਆਇਆ ਹੈ।
ਮੂਲਾ ਹੇਮ ਕਪਾਹੀਆ,
ਇਸ ਤਰ੍ਹਾਂ ਸਤਸੰਗ ਜੀ ਕਪਾਹੀਆ ਗੋਤ ਦੇ ਹੇਮ ਤੇ ਮੂਲਾ ਆਏ ਨੇ।
ਧਾਰੋ ਸੂਰ ਮਹਾਨ,
ਇੱਕ ਧਾਰੋ ਸੀ ਬੜਾ ਭਾਰੀ ਸੂਰਮਾ।
ਚੌਪਈ ਛੱਜੂ ਨਿਹਾਲੂ ਦੋਨੋਂ ਭਲੇ,
ਇਹ ਦੋਨੋਂ ਸਤਸੰਗ ਜੀ ਭੱਲੇ ਗੋਤ ਦੇ ਸੀ, ਛੱਜੂ ਤੇ ਨਿਹਾਲੂ।
ਉਤੋ ਕੋਲੀ ਰਾਮੂ ਮਿਲੇ,
ਇੱਕ ਭਾਈ ਰਾਮੂ ਸੀ ਕੋਲੀ ਗੋਤ ਦਾ।
ਤੁਲਸਾ ਵਹਰਾ ਸਾਈ ਦਿੱਤਾ,
ਸਾਈ ਦਿੱਤਾ ਤੇ ਤੁਲਸਾ ਇਹ ਆਏ ਨੇ ਦੋ।
ਆਕਲ ਅਰ ਦਮੋਦਰ ਮਿੱਤਾ,
ਦਮੋਦਰ ਤੇ ਸਤਸੰਗ ਜੀ ਬੜਾ ਮਿੱਤਰ ਪਿਆਰਾ ਨਾਲ ਆਕਲ ਸੀ, ਇਹ ਵੀ ਆਏ ਹਨ।
ਡਿੱਗੇ ਮਲ ਅਰ ਭਾ ਆਵਲ ਭਾਨਾ,
ਆਵਲ ਭਾਨਾ ਅੱਲੇ ਅੱਲ ਹੈ ਉਸਦੀ, ਤੇ ਬਿਗ ਭਾਨਾ ਇੱਕ ਬਿਗੇ ਮਲ ਹੈ।
ਬੁੱਧੂ ਛੀਂਬਾ ਆਏ ਸਜਾਨਾ,
ਇਹ ਸੋਲਵਾਂ ਸਤਸੰਗ ਜੀ ਬੁੱਧੂ ਛੀਂਬਾ ਵੀ ਨਾਲ ਰਲ ਗਿਆ, ਉਹ ਵੀ ਆਇਆ ਵਿਚਾਰਾ।
ਭਿੱਖਾ ਟੋਡਾ ਜੁਗ ਭੱਟ ਰਹੇ,
ਇਹ ਦੋ ਸਤਸੰਗ ਜੀ ਭੱਟ ਸੰਗੇ ਵਾਲੇ, ਭਿੱਖਾ ਤੇ ਟੋਡਾ, ਇਹ ਦੋ ਨਾਲ ਹੋਰ ਰਲ ਗਏ, 18 ਆ ਗਏ ਇਕੱਠੇ ਹੋ ਕੇ।
ਤਿੰਨ ਸੰਗ ਮਿਲੇ ਜੋ ਖੋੜ ਕਹੇ,
ਪਹਿਲਾਂ ਜਿਹੜੇ 16 ਕਹੇ ਨੇ ਨਾ ਉਹਨਾਂ ਦੇ ਨਾਲ ਇਹ ਦੋਨੋਂ ਟੋਡਾ ਵੀ ਆ ਗਏ।
ਸਭ ਸੁਲਤਾਨਪੁਰੇ ਕੇ ਵਾਸੀ,
ਇਹ ਜਿੰਨੇ ਸੀ ਸਤਸੰਗ ਜੀ, ਸੁਲਤਾਨਪੁਰ ਨਗਰੀ ਬਹੁਤ ਪੁਰਾਣੀ ਵਸ ਗੁਰੂ ਨਾਨਕ ਦੇਵ ਜੀ ਨੇ ਮੋਦੀ ਖਾਨਾ ਕੀਤਾ ਉੱਥੇ, ਇਹ 18 ਪ੍ਰੇਮੀ ਗੁਰੂ ਅਰਜਨ ਦੇਵ ਜੀ ਕੋਲੇ ਆਏ ਨੇ ਸੁਲਤਾਨਪੁਰੋਂ ਚੱਲ ਕੇ।
ਚਲਿਆ ਏ ਸ੍ਰੀ ਅਰਜਨ ਪਾਸੀ,
ਗੁਰੂ ਅਰਜਨ ਦੇਵ ਜੀ ਦੇ ਪਾਸ ਆਏ ਚੱਲ ਕੇ।
ਬੰਦਨ ਕੀਨ ਕਮਲ ਸੰਪਾਇਨ,
ਸੋਹਣੇ ਕਮਲਾਂ ਵਰਗੇ ਸਤਸੰਗ ਜੀ ਚਰਨ ਕੋਮਲ ਗੁਰੂ ਅਰਜਨ ਦੇਵ ਜੀ ਦੇ ਆ ਕੇ ਮੱਥਾ ਟੇਕਿਆ।
ਯਥਾ ਸ਼ਕਤ ਤਰ ਅਗਰ ਉਪਾਇਨ,
ਜੈਸੇ ਭਾਈ ਬਿੱਤ ਸੀ ਭੇਟਾ ਰੱਖੀ ਮੂਹਰੇ,
ਹੱਥ ਜੋੜ ਅਰਦਾਸ ਉਚਾਰੀ,
ਹੱਥ ਜੋੜ ਕੇ ਅਰਦਾਸ ਕੀਤੀ।
ਹਮ ਸਿੱਖ ਸਭ ਗੁਰ ਅਮਰ ਅਗਾਰੀ,
ਹੇ ਮਹਾਰਾਜ ਜੀ ਅਸੀਂ ਜਿੰਨੇ ਆਏ ਹਨ ਸਾਰਿਆਂ ਨੇ ਸਿੱਖੀ ਗੁਰੂ ਅਮਰਦਾਸ ਜੀ ਤੋਂ ਧਾਰੀ ਹੋਈ ਹੈ। ਗੋਇੰਦਵਾਲ ਸਾਹਿਬ ਨੇੜੇ ਹੈ ਸਤਸੰਗੀ ਦਰਿਆ ਤੋਂ ਪਾਰ, ਗੋਇੰਦ ਜੇ ਸੁਲਤਾਨਪੁਰ ਤੋਂ ਜਾਈਏ ਅਸੀਂ ਮਹਾਰਾਜ ਗੁਰੂ ਅਮਰਦਾਸ ਜੀ ਦੇ ਟਾਈਮ ਦੇ ਸਿੱਖ ਹਾਂ।
ਉਪਦੇਸ਼ਿਓ ਹਮ ਕੋ ਵਿਦ ਏਵਾ,
ਸਾਨੂੰ ਮਹਾਰਾਜ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਦੱਸਦੇ ਹਨ, ਇਹ 17-18 ਇਕੱਠੇ ਹੋ ਕੇ ਕਹਿੰਦੇ ਜੀ ਸਾਨੂੰ ਗੁਰੂ ਅਮਰਦਾਸ ਜੀ ਨੇ ਇਹ ਵਿਧੀ ਨਾਲ ਉਪਦੇਸ਼ ਦਿੱਤਾ ਸੀ।
ਧਰਮ ਕਿਰਤ ਕਰ ਸਿੱਖਣ ਸੇਵਾ,
ਇੱਕ ਤਾਂ ਸਿੱਖਾਂ ਦੀ ਸੇਵਾ ਕਰਿਆ ਕਰੋ, ਇੱਕ ਧਰਮ ਦੀ ਕਿਰਤ ਕਰਿਆ ਕਰੋ। ਬੇਈਮਾਨੀ ਨਹੀਂ ਕਰਨੀ ਕਦੇ ਵੀ, ਜਿਹੜਾ ਕੋਈ ਬੇਈਮਾਨੀ ਦੀ ਕਿਰਤ ਕਰਕੇ ਦਾਨ ਕਰਦਾ ਉਹ ਉਦੋਂ ਵੀ ਦੂਣਾ ਪਾਪ ਹੈ।
ਮਿੱਠਾ ਬੋਲਣ ਔਰ ਮਨ ਨੀਵਾ,
ਅਤੇ ਮਨ ਨੀਵਾ ਰੱਖਣਾ, ਹੰਕਾਰੀ ਨਹੀਂ ਹੋਣਾ ਤੇ ਰਸਨਾ ਤੋਂ ਹਮੇਸ਼ਾ ਵਾਸਤੇ ਮਿੱਠੇ ਬਚਨ ਬੋਲਣੇ ਨੇ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਜੋ ਸਿੱਖਿਆ ਇਹਨਾਂ ਨੂੰ ਗੁਰੂ ਅਮਰਦਾਸ ਜੀ ਨੇ ਦਿੱਤੀ ਸੀ ਨਾ ਉਹਨੂੰ ਦੁਰਾ ਰਹੇ ਨੇ ਗੁਰੂ ਅਰਜਨ ਦੇਵ ਜੀ ਨੂੰ ਦੱਸਦੇ ਆ
ਪਾਤਸ਼ਾਹ ਨਿਸ ਇਸ਼ਨਾਨ ਸਦੀਵਾ
ਸਾਨੂੰ ਜੀ ਇਹ ਵੀ ਕਿਹਾ ਸੀ ਸਦਾ ਪਿਛਲੀ ਰਾਤ ਤੜਕੇ ਇਸ਼ਨਾਨ ਕਰਨਾ
ਹੋਰ ਹੋਤ ਲਗ ਪਠ ਗੁਰਬਾਣੀ
ਸਵੇਰ ਹੁੰਦਿਆਂ ਫਿਰ ਅਸੀਂ ਗੁਰਬਾਣੀ ਪੜ੍ਹਦੇ ਹਾਂ
ਬਾਰ ਕਿਰਤ ਕੀਜੇ ਹਿਤ ਠਾਨੀ
ਥਿਤ ਧਾਰ ਕੇ ਦਿਨੇ ਅਸੀਂ ਧਰਮ ਦੀ ਕਿਰਤ ਕਰਦੇ ਹਾਂ
ਇਸੀ ਪ੍ਰਕਾਰ ਕਰਤ ਹਮ ਰਹੇ
ਜਦੋਂ ਦੀ ਇਹ ਅਸੀਂ ਮਹਾਰਾਜ ਗੁਰੂ ਅਮਰਦਾਸ ਜੀ ਦੇ ਚਰਨਾਂ ਤੋਂ ਸਿੱਖੀ ਧਾਰੀ ਆ ਨਾ ਇਹ ਉਪਦੇਸ਼ ਲਿਆ ਅਸੀਂ ਭੋਰਾ ਫਰਕ ਨਹੀਂ ਪਾਇਆ ਅਸੀਂ ਉਸੇ ਤਰ੍ਹਾਂ ਇਸ਼ਨਾਨ ਪਾਨ ਕਰਦੇ ਧਰਮ ਦੀ ਕਿਰਤ ਕਰਦੇ ਸਿੱਖਾਂ ਦੀ ਸੇਵਾ ਕਰਦੇ ਕੋਈ ਵੀ ਜੋ ਵੀ ਸਿੱਖਿਆ ਪੂਰੀ ਨਿਭਾਉਂਦੇ ਹਾਂ
ਤੂੰ ਸ਼ਾਂਤ ਨਾ ਮਨ ਕੋ ਲਹੇ
ਪਰ ਜੀ ਦੁੱਖ ਤਾਂ ਇਹ ਹੈ ਇੰਨੀ ਸਿੱਖਿਆ ਉਪਦੇਸ਼ ਲੈ ਕੇ ਕਮਾਉਂਦੇ ਹੋਏ ਹੁਣ ਤਾਂ ਮਨ ਨੂੰ ਸ਼ਾਂਤੀ ਨਹੀਂ ਆਈ ਸਾਰੀ ਦੁਨੀਆ ਹੀ ਓਮ ਨਮੋ ਨਮੋ ਸ਼ਾਂਤੀ 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 ਮਨ ਬਾਣੀ ਸੀ ਕਰਕੇ ਸਾਰੀ ਦੁਨੀਆ ਸ਼ਾਂਤੀ ਚਾਹੁੰਦੀ ਹੈ ਕਹਿੰਦੇ ਮਹਾਰਾਜ ਗੁਰੂ ਅਮਰਦਾਸ ਜੀ ਤਾਂ ਸਿੱਖੀ ਧਾਰੀ ਸੀ ਜੋ ਉਪਦੇਸ਼ ਦਿੱਤਾ ਉਹਨਾਂ ਨੇ ਉਹੀ ਅਸੀਂ ਗ੍ਰਹਿਣ ਕੀਤਾ ਉਹਦੇ 'ਤੇ ਅਮਲ ਵੀ ਕਰਦੇ ਹਾਂ ਪਰ ਮਨ ਸ਼ਾਂਤ ਨਹੀਂ ਹੈ ਇਹ ਆਪ ਜੀ ਦੇ ਚਰਨਾਂ 'ਚ ਆ ਕੇ ਅਸੀਂ ਬੇਨਤੀ ਕੀਤੀ ਹੈ ਸਾਨੂੰ ਸ਼ਾਂਤੀ ਬਖਸ਼ੋ
ਕਿਰਪਾ ਕਰੋ ਆਪ ਦਿਓ ਉਪਦੇਸ਼
ਕਿਰਪਾ ਕਰਕੇ ਐਸਾ ਉਪਦੇਸ਼ ਦਿਓ ਜਿਸ ਕਰਕੇ ਸ਼ਾਂਤੀ ਹੋਵੇ ਮਨ ਨੂੰ
ਜਿਸ ਤੇ ਮਨ ਹੋਏ ਸ਼ਾਂਤ ਵਿਸ਼ੇਸ਼
ਵਿਸ਼ੇਸ਼ ਕਰਕੇ ਮਨ ਸ਼ਾਂਤ ਹੋ ਜਾਵੇ
ਸ੍ਰੀ ਅਰਜਨ ਸੁਣ ਬਾਕ ਬਖਾਨਾ
ਸਵਾਏ ਮਨ ਗੁਰੂ ਅਰਜਨ ਦੇਵ ਜੀ ਨੇ ਸੁਣ ਕੇ ਬਚਨ ਕਿਹਾ
ਰਾਜ ਤਮ ਗੁਣ ਜੇ ਤਿਆਗ ਨਹੀਂ ਠਾਨਾ
ਮਹਾਰਾਜ ਕਹਿੰਦੇ ਲਓ ਭਾਈ ਸਿੱਖਿਆ ਤਾਂ ਤੁਸੀਂ ਲੈ ਲਈ ਗੁਰੂ ਅਮਰਦਾਸ ਜੀ ਤੋਂ ਕਮਾਈ ਵੀ ਕਰਦੇ ਹੋ ਪਰ ਸਾਰਿਆਂ ਸਰੀਰਾਂ ਦੇ ਅੰਦਰ ਤਿੰਨ ਗੁਣ ਵਰਤਦੇ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ
ਹਿਰਦੇ ਸ਼ਾਂਤੀ ਗੁਣ ਤਾਰੋ
ਜਿੰਨਾ ਚਿਰ ਰਜੋ ਗੁਣ ਹੈ ਅੰਦਰ ਤੇ ਤਮੋ ਗੁਣ ਹੈ ਉਹਨਾਂ ਚਿਰ ਜਿੰਨੀ ਮਰਜ਼ੀ ਬਾਣੀ ਪੜ੍ਹ ਲਿਓ ਜਿੰਨੀ ਮਰਜ਼ੀ ਸੇਵਾ ਕਰ ਲਿਓ ਜਿੰਨੀ ਮਰਜ਼ੀ ਸਿਮਰ ਕੁਝ ਵੀ ਕਰ ਲਿਓ ਉਹਨਾਂ ਚਿਰ ਮਨ ਨੂੰ ਸ਼ਾਂਤੀ ਨਹੀਂ ਆਉਣੀ ਸਤੋ ਸਮਝਾਏ ਤੇ ਗਿਆਨਾ ਗਿਆਨ ਤੋਂ ਬਿਨਾਂ ਸ਼ਾਂਤੀ ਨਹੀਂ ਗਿਆਨ ਸਤੋ ਗੁਣ ਤੋਂ ਬਿਨਾਂ ਨਹੀਂ ਆਉਂਦਾ ਆ ਦੁਨੀਆਂ 'ਤੇ ਪ੍ਰਚਾਰ ਕਰਦੇ ਭਾਈ ਸ਼ਰਾਬ ਨਾ ਪੀਓ ਮਾਸ ਨਾ ਖਾਓ ਤਮਾਸ਼ੇ ਦੇਖਣ ਨਹੀਂ ਜਾਣਾ ਲਾਲ ਮਿਰਚਾਂ ਨਹੀਂ ਲਸਣ ਨਹੀਂ ਖਾਣਾ ਕਹਿੰਦੇ ਆ ਨਾ ਦੂਜਾ ਨਾਲ ਦਾ ਕਹਿੰਦਾ ਉਹਦਾ ਵਹਿਮ ਨੇ ਉਹ ਪੁਰਾਣੇ ਲੋਕਾਂ ਦੇ ਛੱਡ ਪਰੇ ਇਹਨੂੰ ਇਹ ਸਤ ਸੰਗਤ ਜੀ ਇਹ ਕਿਉਂ ਛਿਠਾ ਛਡਾਏ ਜਾਂਦੇ ਨੇ ਇਹ ਤਮੋ ਗੁਣੀ ਭੋਜਨ ਨੇ ਤਮੋ ਗੁਣ ਨੂੰ ਪੈਦਾ ਕਰਦੇ ਜਿੱਥੇ ਤਮੋ ਗੁਣ ਹੈ ਉੱਥੇ ਸ਼ਾਂਤੀ ਨਹੀਂ ਹੈ ਅਸੰਖ ਮੂਰਖੰਦ ਘੋਰ ਸੰਖ ਚੋਰ ਹਰਾਮ ਖੋਰ ਇਹ ਸਭ ਤਮੋ ਗੁਣੀਆਂ ਦੀ ਸ੍ਰਿਸ਼ਟੀ ਕਥਨ ਕੀਤੀ ਹੈ ਮਹਾਰਾਜ ਜੀ ਨੇ ਸੋ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਧੰਨ ਹੋ ਗੁਰਸਿੱਖੋ ਤੁਸੀਂ ਗੁਰੂ ਅਮਰਦਾਸ ਜੀ ਤੋਂ ਤੁਸੀਂ ਸਿੱਖੀ ਧਾਰੀ ਸਾਡੇ ਨਾਨਾ ਜੀ ਤੋਂ ਪਰ ਤੁਹਾਨੂੰ ਇਹ ਬਚਨ ਕਰਦੇ ਹਾਂ ਤੁਹਾਡਾ ਕਮਾਈ ਕੀਤੀ ਨਿਸਫਲ ਨਹੀਂ ਜਾਵੇਗੀ ਤੁਸੀਂ ਸਿੱਖਿਆ ਮੰਨਦੇ ਹੋ ਬਾਣੀ ਪੜ੍ਹਦੇ ਹੋ ਪ੍ਰਭ ਘਾਲਿਆ ਕਿਸੇ ਕੇ ਤਿਲ ਨਾ ਗਵਾਈ ਪ੍ਰਭੂ ਕਿਸੇ ਦੀ ਘਰ ਨਾ ਘਰ ਦੀ ਹੋਈ ਤਿਲ ਮਾਤਰ ਵੀ ਗਵਾਉਂਦਾ ਨਹੀਂ ਸਭ ਫਲ ਦਿੰਦਾ ਹੈ ਪਰ ਜਿੰਨਾ ਚਿਰ ਤਮੋ ਗੁਣ ਅਤੇ ਰਜੋ ਗੁਣ ਹੈ ਨਾ ਤੁਹਾਡੇ ਸਰੀਰ 'ਚ ਉਹਨਾਂ ਚਿਰ ਸ਼ਾਂਤੀ ਨਹੀਂ ਮਨ ਨੂੰ ਆਉਣੀ
ਤਾਂ ਲੋਕ ਸ਼ਾਂਤ ਨਾ ਭਲੇ ਵਿਚਾਰੋ
ਵਿਚਾਰ ਲਓ ਜਿੰਨਾ ਮਰਜ਼ੀ ਕਮਾਈ ਕਰ ਲਿਓ ਸ਼ਾਂਤ ਨਹੀਂ ਹੋਵੇਗਾ ਮਨ
ਸੁਣ ਸਿੱਖਣ ਗੁਰ ਬੂਜਨ ਕਰੇ
ਸੁਣ ਕਰਕੇ 17-18 ਸਿੱਖਾਂ ਨੇ ਪੁੱਛਣਾ ਕੀਤਾ ਮਹਾਰਾਜ ਤੋਂ
ਗੁਣਨ ਪ੍ਰੀਖਿਆ ਹਮ ਕਿਮ ਧਰੇ
ਮਹਾਰਾਜ ਗੁਣਾਂ ਦੀ ਪਰਖ ਕਿਵੇਂ ਕਰੀਏ ਵੀ ਇਹ ਫਲਾਣਾ ਤਮੋ ਗੁਣੀ ਹੈ ਫਲਾਣਾ ਰਜੋ ਗੁਣੀ ਹੈ ਫਲਾਣਾ ਸਤੋ ਗੁਣੀ ਹੈ ਇਹ ਵੀ ਦੱਸੋ
ਸ੍ਰੀ ਮੁਖ ਤੇ ਕਹਿ ਸੁਣ ਦੇ ਮਨ ਹੈ
ਮਹਾਰਾਜ ਕਹਿੰਦੇ ਭਾਈ ਲਓ ਤੁਹਾਨੂੰ ਦੱਸਦੇ ਆ ਮਨ ਦੇ ਕੇ ਸੁਣ ਲਓ
ਹਿੰਸਾ ਕ੍ਰੋਧ ਤਾਮਸੀ ਗੁਣ ਹੈ
ਇਹ ਤਾਮਸੀ ਗੁਣ ਨੂੰ ਵਧਾਉਂਦਾ ਹਿੰਸਾ ਜੀਵ ਘਾਤ ਕਰਨਾ ਮਾਰ ਕੇ ਬੱਕਰਾ ਕਹਿਣਾ ਲੈ ਮੇਰੇ ਮਾਸ ਨੂੰ ਕਿੱਥੇ ਪਾਪ ਚਿੰਬੜਿਆ ਉਹ ਐਵੇਂ ਕਹੀ ਜਾਂਦਾ ਖੁਜਤਾਂ ਕਰਨੀਆਂ ਹਿੰਸਾ ਜੀਵ ਘਾਤ ਕਰਨਾ ਔਰ ਕ੍ਰੋਧੀ ਹੋਣਾ
ਕਰਨ ਲੋਭ ਦੇ ਅਪਮਾਨ
ਇਹ ਤਾਂ ਹੈ ਤਮੋ ਗੁਣ ਤੇ ਲੋਭ ਕਰਨਾ ਔਰ ਹਿਰਦੇ ਚ ਹੰਕਾਰ ਕਰਨਾ ਨਾਲ
ਰਾਸੀ ਗੁਣ ਪਛਾਣ
ਇਹ ਰਜੋ ਗੁਣ ਹੈ ਸਤਸੰਗ ਜੀ ਨਿਸ਼ਾਨੀ ਹੈ ਜਿੰਨਾ ਚਿਰ ਲੋਭ ਹੈ ਔਰ ਮਨ ਚ ਅਭਿਮਾਨ ਹੈ ਇਹ ਤਾਂ ਹੈ ਰਜੋ ਗੁਣ ਆਪਣੇ ਅੰਦਰ ਜਿੰਨਾ ਚਿਰ ਜੀਵ ਘਾਤ ਕਰਦਾ ਹੈ ਨਾਲੇ ਕ੍ਰੋਧੀ ਹੈ ਇਹ ਕਲ ਮੂਲ ਕ੍ਰੋਧ ਕਦੰਚ ਕਰਨਾ ਨਾ ਉਪਰ ਜਤੇ ਹੇ ਲੜਾਈ ਦਾ ਮੁੱਢ ਕ੍ਰੋਧ ਤੂੰ ਕਿਰਪਾ ਨਹੀਂ ਆਉਣ ਦਿੰਦਾ ਜਿੰਨਾ ਚਿਰ ਕਿਰਪਾ ਨਹੀਂ ਉੱਥੇ ਸ਼ਾਂਤੀ ਕਿੱਥੇ ਇਹ ਤਮੋ ਗੁਣ ਹੈ,
ਇਹ ਰਾਸੀ ਗੁਣ ਪਛਾਣ,
ਇਹ ਤਾਂ ਰਾਜਸੀ ਤੇ ਤਾਮਸੀ ਗੁਣ ਹਨ।
ਮਿੱਠਾ ਬੋਲਣ ਅਰਨ ਵਿਚਾਲੇ,
ਹੁਣ ਸਤੋ ਗੁਣ ਕੀ ਹੈ? ਮਿੱਠਾ ਬੋਲਣਾ, ਹਿਆ ਨਾ ਠਾਹੇ ਕਹੀ ਦਾ ਜੇ ਤੋ ਪ੍ਰਿਆ ਦੀ ਸਿੱਖ, ਜੇ ਤੈਨੂੰ ਪਰਮੇਸ਼ੁਰ ਨਾਲ ਮਿਲਣ ਦੀ ਇੱਛਾ, ਕਿਸੇ ਦਾ ਦਿਲ ਨਾ ਢਾਇਆ ਕਰ ਫਿੱਕਾ ਬੋਲ ਕੇ। ਗੁਰਬਾਣੀ ਦੀ ਸਿੱਖਿਆ ਸਤਸੰਗਤ ਜੀ, ਇਸ ਕਰਕੇ ਆਪ ਜੀ ਕਹਿੰਦੇ ਮਿੱਠਾ ਬੋਲਣਾ ਔਰ ਨਿਭ ਚੱਲਣਾ, ਨੀਵੇਂ ਰਹਿਣਾ, ਨਿਮਰਤਾ ਰੱਖਣੀ,
ਇਹ ਸ਼ਾਂਤ ਕੀ ਹੋ ਸੁਖ ਵਾਲੇ,
ਇਹ ਹੈ ਭਾਈ ਸੁਖ ਸ਼ਾਂਤੀ ਦੀ ਪ੍ਰਾਪਤੀ ਵਾਲਾ ਗੁਣ, ਜਿਹੜਾ ਸਤੋ ਗੁਣ ਹੈ।
ਜਿਸ ਆਹਾਰ ਤੇ ਉਤਪਤ ਹੋਏ,
ਹੁਣ ਤੁਹਾਨੂੰ ਭੋਜਨ ਦੱਸਦੇ ਆ ਜਿਹਦੇ ਕਰਕੇ ਪੈਦਾ ਹੁੰਦੇ ਨੇ ਤਮੋ ਗੁਣ, ਰਜੋ ਗੁਣ, ਸਤੋ ਗੁਣ।
ਸਰਵਣ ਕਰੋ ਮਨ ਦੇ ਕਰ ਸੋਏ,
ਉਹ ਵੀ ਤੁਸੀਂ ਮਨ ਦੀ ਬਿਰਤੀ ਨੂੰ ਟਿਕਾ ਕੇ ਸੁਣੋ।
ਨਿਸਬਾਸੀ ਚਰਪਰਾ ਜੋ ਖਾਵੇ,
ਜਿਹੜਾ ਬਹੀਆਂ ਰੋਟੀਆਂ ਬਹੁਤੀਆਂ ਖਾਂਦਾ ਔਰ ਚਟਪਟੇ ਭੋਜਨ ਖਾਂਦਾ, ਬਹੁਤੀਆਂ ਮਿਰਚਾਂ ਖਾਣੀਆਂ, ਨਿਰਈ ਸਤਸੰਗ ਜੀ ਮਸਾਲੇ ਖਾਣੇ, ਇਸ ਤਰ੍ਹਾਂ
ਬਹੁਤ ਸੁਭਤ ਹੈ ਪਰ ਨਿੰਦ ਅਲਾਵੇ,
ਔਰ ਨਿੰਦਿਆ ਕਰੀ ਜਾਣੀ ਲੋਕਾਂ ਦੀ, ਤੇ ਸੋਣਾ ਬਹੁਤ ਆ, ਜਾਗਣਾ ਘੱਟ, ਇਹ ਤਮੋ ਗੁਣ ਦੀਆਂ ਨਿਸ਼ਾਨੀਆਂ, ਤਮੋ ਗੁਣ ਵੱਧਦਾ।
ਰਾਖੇ ਆਪਣੋ ਬੇਸਮਲੀਨ,
ਔਰ ਆਪਣੇ ਕੱਪੜੇ ਮੈਲੇ ਰੱਖਣੇ, ਕਹਿਣਾ ਲੈ ਕੀ ਵਿਗੜਿਆ ਕੱਪੜਿਆਂ ਦਾ, ਕੱਪੜੇ ਮੈਲੇ ਰੱਖਣੇ।
ਬੋਲੇ ਕੂਰ ਸੰਗ ਬੁੱਧਹੀਨ,
ਔਰ ਸੰਗਤ ਕਰੇ ਬੇਅਕਲੀਆਂ ਲੋਕਾਂ ਦੀ, ਨਾਲੇ ਝੂਠ ਬੋਲੇ ਮੂੰਹੋਂ।
ਇਸ ਤੇ ਤਾਮਸ ਗੁਣ ਉਪਜਣ ਤੇ,
ਇਹ ਸਭ ਸਤਸੰਗ ਦੀ ਤਮੋ ਗੁਣ ਨੂੰ ਵਧਾਉਣ ਵਾਲੀਆਂ ਚੀਜ਼ਾਂ, ਇਹਨਾਂ ਤੋਂ ਬਚਣਾ ਚਾਹੀਦਾ, ਖਾਣ ਪੀਣ ਪਹਿਨਣ ਤੋਂ।
ਮਦਰ ਸਲਵਨ ਆਹਾਰ ਕਰਨ ਤੇ,
ਹੁਣ ਲਓ ਸਤਸੰਗ ਜੀ ਰਜੋ ਗੁਣ, ਮਿੱਠਾ ਤੇ ਸਲੂਣਾ। ਹਾਂਜੀ, ਬਸ ਮੈਂ ਵੀ ਹਟਣ ਵਾਲੀ ਆ, ਫਿਕਰ ਨਾ ਕਰ।
ਇਸਤਰੀ ਰਮਨ ਸੁਜ ਸੋ ਜਸ ਕੋ ਚਾਹੇ,
ਸਤਸੰਗ ਪੜੋ ਪੰਕਤੀ ਪਹਿਲੀ,
ਇਸ ਤੇ ਤਾਮਸ ਗੁਣ ਉਪਜਣ ਤੇ।
ਹਾਂ,
ਬੋਲੇ ਕੂਰ ਸੰਗ ਬੁੱਧਹੀਨ,
ਇਹ ਤਾਂ ਹੋ ਗਿਆ, ਤਾਂ ਹੀ ਲੰਘੇ ਤੁਸੀਂ। ਹਾਂ ਹਾਂ,
ਮਦਰ ਸਲਵਨ ਆਹਾਰ ਕਰਨ ਤੇ,
ਮਿੱਠਾ ਸਲੂਣਾ ਭੋਜਨ ਰੋਜ਼ ਇੱਕ ਤਰ੍ਹਾਂ ਦਾ ਪਸੰਦ ਨਾ ਕਰਨਾ, ਅੱਜ ਸਲੂਣਾ ਬਣਾਓ, ਅੱਜ ਮਿੱਠਾ ਬਣਾਓ।
ਇਸਤਰੀ ਰਮਨ ਸੋ ਜਸ ਕੋ ਚਾਹੇ,
ਔਰ ਆਪਣੇ ਸ੍ਰੇਸ਼ਟ ਜਸ ਨੂੰ ਚਾਹੁੰਦਾ, ਮੇਰੀ ਵਡਿਆਈ ਹੋਵੇ ਤੇ ਇਸਤਰੀਆਂ ਆਦਿਕਾਂ ਦਾ ਸੰਬੰਧ ਰੱਖਣਾ ਬਹੁਤ ਆ।
ਗੁਣ ਜੋ ਗੁਣ ਸੋ ਰਾਸ ਸੀ ਇਸ ਤੇ ਲਹੇ,
ਇਹ ਰਜੋ ਗੁਣ ਵਧਾਉਂਦਾ ਸਤਸੰਗ ਜੀ, ਇਸ ਤਰ੍ਹਾਂ ਦੇ ਬਰਤਨ ਵਰਤਾਉਣ ਵਾਲਾ।
ਉਜਲ ਬਸਤਨ ਕਰਨ ਇਸਨਾਨ,
ਅੱਗੇ ਸਤੋ ਗੁਣ ਦੱਸਦਿਆ, ਰੋਜ਼ ਇਸ਼ਨਾਨ ਕਰਨਾ ਔਰ ਵਸਤਰ ਸਫੈਦ ਰੱਖਣੇ।
ਚਾਵਲ ਦਾਲ ਅਲਪ ਕਰ ਖਾਣ,
ਔਰ ਚੌਲ ਦਾਲ ਛਕਣੇ, ਬਹੁਤਾ ਸਤਸੰਗ ਜੀ ਰਜੋ ਗੁਣੀ ਭੋਜਨ ਨਹੀਂ ਛਕਣਾ ਹੈ, ਉਹਦੇ ਵਿੱਚ ਵੀ ਲੂਣ ਹੀ ਪਾਉਣਾ ਕੱਲਾ ਫਿੱਕਾ ਜਿਹਾ, ਇਹਨੂੰ ਕਹਿੰਦੇ ਸਤੋ ਗੁਣੀ ਭੋਜਨ।
ਹੋਏ ਸ਼ਾਂਤ ਕੀ ਗੁਣ ਇਨ ਕਰੇ,
ਇਹਦੇ ਨਾਲ ਸਤੋ ਗੁਣ ਵੱਧਦਾ। ਜੇ ਤੁਸੀਂ ਸ਼ਾਂਤੀ ਰਹਿਣੀ ਹੈ ਤਾਂ ਸਤੋ ਗੁਣ ਨੂੰ ਵਧਾਓ। ਖਾਲਸਾ ਜੀ ਸਮਾਂ ਉੱਤੇ ਜਾ ਰਿਹਾ, ਇੱਥੇ ਵਿਸਰਾਮ ਦਿੰਦੇ ਹਾਂ। ਜਿਵੇਂ ਸੱਚੇ ਪਾਤਸ਼ਾਹ ਕੱਲ੍ਹ ਨੂੰ ਦੱਸਣਗੇ ਕਿ ਰਜੋ ਤਮੋ ਸਤੋ, ਸਤੋ ਗੁਣ ਵੱਧਦਾ ਕਿਵੇਂ ਹੈ ਔਰ ਰਜੋ ਤਮੋ ਘਟਾਉਣੇ ਕਿਵੇਂ ਹੈ, ਇਹ ਸਿੱਖਿਆ ਇਹਨਾਂ 17-18 ਪ੍ਰੇਮੀਆਂ ਨੂੰ ਦੇਣਗੇ। ਸੁਲਤਾਨਪੁਰ ਦੇ ਰਹਿਣ ਵਾਲੇ ਨੇ, ਬਿਰਧ ਅਵਸਥਾ ਆ ਚੁੱਕੀ ਹੈ, ਗੁਰੂ ਅਮਰਦਾਸ ਜੀ ਤੋਂ ਸਿੱਖੀ ਧਾਰੀ ਹੈ ਪਰ ਸ਼ਾਂਤੀ ਮਿਲੀ ਨਹੀਂ। ਅੱਜ ਸੱਚੇ ਪਾਤਸ਼ਾਹ ਇਹਨਾਂ ਨੂੰ ਸਤਸੰਗਤ ਜੀ ਜਿਹੜੀ ਸਾਰੀ ਜ਼ਿੰਦਗੀ ਦੀ ਕਮਾਈ ਆ ਉਹਦਾ ਵੀ ਫਲ ਦੇਣਗੇ, ਨਾਲੇ ਇਹਨਾਂ ਦੀ ਸਤਸੰਗਤ ਜੀ ਮੁਕਤੀ ਕਰ ਦੇਣੀ ਆ ਸੱਚੇ ਪਾਤਸ਼ਾਹ ਨੇ। ਬਹਾਨੇ ਨਾਲ ਆਏ ਨੇ, ਪੂਰਵਲੇ ਸ਼ੁਭ ਕਰਮ ਇਹਨਾਂ ਨੂੰ ਪ੍ਰੇਰ ਕੇ ਲਿਆਏ ਨੇ। ਆਪਣੇ ਆਪ ਕੌਣ ਆਉਂਦਾ ਖਾਲਸਾ ਜੀ? ਜਦੋਂ ਆਪਣੇ ਬਹੁਤੇ ਪੁੰਨ ਹੁੰਦੇ ਆ ਉਹੀ ਆਪਾਂ ਨੂੰ ਸੰਗਤ 'ਚ ਪ੍ਰੇਰ ਲਿਆਉਂਦੇ ਆ, ਜਦੋਂ ਬਹੁਤੇ ਪਾਪ ਹੁੰਦੇ ਆ ਆਪਾਂ ਨੂੰ ਪੁੱਠੇ ਪਾਸੇ ਨੂੰ ਪ੍ਰੇਰ ਕੇ ਲੈ ਜਾਂਦੇ ਆ। ਕੋਈ ਜਾਣ ਨਾ ਭੁੱਲੇ ਭਾਈ, ਸੋ ਭੁੱਲੇ ਜੇ ਸਾਹਿਬ ਭੁਲਾਵਾ, ਬੂਝਿਆ ਤਾਂ ਸਾਹਿਬ ਬੁਝਾਈ। ਵਾਹਿਗੁਰੂ ਸਤਸੰਗ ਜੀ ਬੇਪਰਵਾਹ ਹੈ, ਪ੍ਰਿਥਵੀ ਸਰੀ ਚੰਦ ਪ੍ਰਿਥਵੀ ਪਤ ਰਾਜੇ ਕਾਗਦ ਕੀਮ ਨਾ ਪਾਈ। ਰਾਜਾ ਜਨਵੇਜਾ ਦੇ ਮੱਤੀ ਵਰਜ ਬਿਆਸ ਪੜਾਇਆ, ਤਿੰਨ ਘਰ ਜੱਗ 18 ਘਾਏ, ਕਿਰਤਨਾ ਚੱਲਿਆ ਚਲਾਇਆ। ਸੋ ਸਤਸੰਗ ਜੀ ਜਨਵੇਜੇ ਵਰਗੇ ਵੀ ਵਿਚਾਰੇ ਭੁੱਲਦੇ ਫਿਰੇ, ਹਰੀ ਚੰਦ ਵਰਗੇ ਭੁੱਲਦੇ ਰਹੇ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਇੱਥੇ ਭੁੱਲਾਂ ਬਖਸ਼ਾਉਣ ਹੀ ਆਈਦਾ ਹੈ। ਹੇ ਮਹਾਰਾਜ, ਸਾਡੀਆਂ ਭੁੱਲਾਂ ਬਖਸ਼ ਦਿਓ, ਅੱਗੇ ਵਾਸਤੇ ਵਿਚਾਲੋ, ਕਰੀਏ ਨਾ ਕੋਈ ਗਲਤੀ, ਆਪਦੀ ਸਮਾਰਾ ਸੰਗਤ ਬਖਸ਼ੋ, ਜਿਸ ਕਰਕੇ ਕਥਾ ਕੀਰਤਨ ਪੜ੍ਹਦੇ ਸੁਣਦੇ ਸਾਡਾ ਜੀਵਨ ਸਫਲਾ ਹੋਵੇ। ਸੋ ਸਤਸੰਗ ਜੀ ਇੱਥੇ ਵਿਸਰਾਮ ਦਿੰਦਾ, ਮਹਾਰਾਜ ਕਿਰਪਾ ਕਰਨ ਆਪਣੀਆਂ ਘੜੀਆਂ ਲੇਖੇ ਲਾਉਣ। ਆਪ ਸਤਸੰਗ ਜੀ ਰਸਪੰਨਾ ਰਾਗੀ ਸੰਗਤ ਦਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।